तुक अकाल औसत की गाई, पांच बेदन सिखी सुन पाई, तंदे की एक देखा देखी, हिरसी त्रै सिद्ध की आवरेखी।
वाहिगुरु जी का खालसा, वाहिगुरु जी की फतेह। परम सत्कार योग, सन्मान योग, गुरु का खास रूप, गुरु खालसा साध संगत, सतगुरु गरीब नवाज, तन तन श्री गुरु ग्रंथ साहिब जी महाराज जी दे पावन पवित्र चरणा कमलां च, नौवें पातशाह तन तन श्री गुरु तेग बहादुर साहिब जी महाराज जी दे पवित्र पावन इतिहासक स्थान ते संध्या वखत दे सजे हुए दीवाना च हाजरियां भर के एकत्र होके सतगुरु गुरु कलगी धर पंथ दे वाले चिट्टियां बाजां वाले शमशेरे बहादुर देग और तेग के धनी धन धन श्री गुरु गोबिंद सिंह साहिब जी महाराज जी का पवित्र इतिहास बहुत ही श्रद्धा भावना अदब सत्कार सहित आप जी सरवण कर रहे। श्री आनंदपुर साहब विखे कलगीधर पातशाह जी महाराज जी विराजमान हन। एक दिन सतगुरां दे दीवान विच एक गुरसिख सुखमणी साहब दा पाठ कर रहा सी। उहदा रोज दा नेम सी, सुखमणी साहब दा नितनेम करदा है। एक अष्टपदी सुखमणी साहब दी बाकी रहिंदी सी। इतने नूं रागी सिंह आ गए, कहण लगा जी अज तुसीं कीर्तन थोड़ा जिहा ठहर के शुरू करना, मैं सुखमणी साहब दा पाठ पूरा कर लवां। पर रागी सिंह नहीं मन्ने। उहनां रागी सिंघां दी शिकायत उस सिख ने गुरु कलगीधर नूं कीती। कलगीधर जी कहण लगे भाई सिखा तूं चबेणी दे रहा सी सिखां नूं जिहदे नाल पूरी तृप्ती नहीं हुंदी। कीर्तन करके उन्हां रागी सिंघां ने संगत नूं प्रसाद छकाया है और गुरबाणी दी जो कथा है वह गुरसिखां नूं पकवान छकाउण दे तुल है। इस करके वह अपनी जगह ते ठीक सन। उन्हां नूं तनखाह किवें ला सकते हैं जिहड़े कीर्तन कर रहे सी। इसे तरह एक दिन सतगुरां दे दरबार विच एक सिख दखणी ओंकार दा पाठ करदा सी। ते पाठ करदिआं एक लां दा उचारण नहीं कीता जिहदे करके उस पंक्ति दे अर्थां दा अनर्थ बन गया। कलगीधर जी ने उस सिंघ नूं उस सिख नूं ताड़ना करवाई। सिखां ने जदों पुछिआ महाराज जी इहो जी ताड़ना आप जी ने क्यों करवाई है, तो सतगुरां ने आखिआ भाई इह सिख ने गुरबाणी दी पंक्ति दे जो अर्थ सन उहनां तों उल्ट अनर्थ रूप दे विच पंक्ति उचारी है। कक्के दे उत्ते जो दुलावां लगियां हन उन्हां दुलावां दियां थावां थां ते इहने लां उचारण कीती है जिहदे नाल इह अर्थ अनर्थ बन जांदा है कि गुरु दी गत परमेशर दी गत परमेशर जाणदा, गुरु की जाणदा। जे गुरु कुछ जाणदा ही नहीं ते फिर सिख दा गुरु कोल आउण दा की मतलब है। पर उत्थे कै शब्द है दुलावां दे नाल जिहदा मतलब है कि गुरु जाणदा है जां परमेशर जाणदा है। ते गुरु जाणदा है वह अपने सिखां नूं भी ज्ञान बख्शदा है। यह बचन महाराज जी ने कहे। फिर यह भी बचन कहा कि भावना बहीन जक जारी मरत है। कि गल तां भावना दी है कि भावना की है सिख दे मन विच। अगर भावना नहीं है तो भावना तो बिना केवल हठ की अग दे विच ही सड़ रहा है। यह पंक्ति महाराज गुरु कलगीधर जी ने उचारण की है। फिर पांच प्रकार की सिखी दस रहे हैं कि पांच प्रकार की सिखी केड़ी है। ਆਓ ਸਰਵਣ ਕਰੀਏ। ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਹੋਇਆ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤੁਕ ਅਕਾਲ ਉਸਤਤ ਕੀ ਗਾਈ।
ਸਤਿਗੁਰੂ ਗੁਰੂ ਕਲਗੀਧਰ ਜੀ ਨੇ ਸ੍ਰੀ ਅਕਾਲ ਉਸਤਤ ਸਾਹਿਬ ਦੀ ਜੋ ਬਾਣੀ ਹੈ ਉਹਦੀ ਪਾਵਨ ਪੰਗਤੀ ਜੋ ਉੱਤੇ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ, ਭਾਵਨਾ ਬਹੀਨ ਜਕ ਜਾ ਰਹੀ ਮਰਤ ਹੈ, ਇਹ ਅਕਾਲ ਉਸਤਤ ਸਾਹਿਬ ਦੀ ਪੰਗਤੀ, ਉਹਦੇ ਵਿੱਚ ਥੋੜਾ ਜਿਹਾ ਫਰਕ ਦੇ ਨਾਲ ਇਹ ਪੰਗਤੀ ਆਉਂਦੀ ਹੈ, ਗਿਆਨ ਕੇ ਬਹੀਨ ਜਕ ਜਾ ਰਹੀ ਮਰਤ ਹੈ। ਤੋ ਇਹ ਅਕਾਲ ਉਸਤਤ ਜਿਹੜੀ ਬਾਣੀ ਹੈ, ਇਹ ਗੁਰੂ ਕਲਗੀਧਰ ਦੀ ਬਾਣੀ ਜੋ ਤੁਸੀਂ ਦਸ ਸਵਈਏ ਅੰਮ੍ਰਿਤ ਸਵਈਏ ਪੜ੍ਹਦੇ ਹੋ ਨਾ, ਸਰਾਵਕ ਸੁੱਧ ਸੰਭੂ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ, ਇਹ ਅਕਾਲ ਉਸਤਤ ਬਾਣੀ ਦਾ ਹਿੱਸਾ ਹੈ। ਔਰ ਸਤਿਗੁਰੂ ਜੀ ਨੇ ਬਾਣੀ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਵਿਖੇ ਉਚਾਰਨ ਕੀਤੀ ਹੈ। ਤੋ ਅਕਾਲ ਉਸਤਤ ਸਾਹਿਬ ਦੀ ਜੋ ਪਵਿੱਤਰ ਬਾਣੀ ਆ ਉਹਦੇ ਵਿੱਚੋਂ ਇਹ ਪਾਵਨ ਪੰਗਤੀ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ।
ਪੰਚ ਬੇਦਨ ਸਿੱਖੀ ਸੁਣ ਪਾਈ।
ਮਹਾਰਾਜ ਜੀ ਕਹਿੰਦੇ ਹੇ ਭਾਈ ਸਿੱਖੋ ਸੁਣੋ, ਤੁਹਾਨੂੰ ਪੰਜ ਪ੍ਰਕਾਰ ਦੀ ਸਿੱਖੀ ਦੱਸਦੇ ਕਿ ਜਿਹੜੀ ਸਿੱਖੀ ਹੈ ਉਹ ਪੰਜ ਤਰ੍ਹਾਂ ਦੀ ਹੈ। ਪੰਜ ਪ੍ਰਕਾਰ ਦੇ ਲੋਕ ਨੇ ਜਿਹੜੇ ਪੰਜ ਤਰੀਕਿਆਂ ਨਾਲ ਸਿੱਖੀ ਧਾਰਨ ਕਰਦੇ ਹਨ।
ਧੰਦੇ ਕੀ ਇੱਕ ਦੇਖਾ ਦੇਖੀ।
ਉਹ ਪੰਜ ਪ੍ਰਕਾਰ ਦੀ ਸਿੱਖੀ ਵਿੱਚੋਂ ਪਹਿਲੀ ਹੈ ਧੰਦੇ ਦੀ ਸਿੱਖੀ। ਅੱਗੇ ਇਹਨਾਂ ਦਾ ਖੋਲ ਕੇ ਸਤਿਗੁਰੂ ਜੀ ਵਿਸਥਾਰ ਵੀ ਕਰਨਗੇ ਕਿ ਧੰਦੇ ਦੀ ਸਿੱਖੀ ਕੀ ਹੁੰਦੀ ਹੈ। ਪਹਿਲੀ ਹੈ ਧੰਦੇ ਦੀ ਸਿੱਖੀ, ਦੂਜੀ ਆ ਦੇਖਾ ਦੇਖੀ ਦੀ, ਵੇਖਾ ਵੇਖੀ ਦੀ ਸਿੱਖੀ। ਹਾਂਜੀ,
ਹਿਰਸੀ ਤ੍ਰੈ ਸਿੱਧ ਕੀ ਆਵਰੇਖੀ।
ਔਰ ਤੀਸਰੀ ਆ ਹਿਰਸ ਦੀ ਸਿੱਖੀ, ਤੇ ਚੌਥੀ ਆ ਸਿਦਕ ਦੀ। ਇਸ ਤਰ੍ਹਾਂ ਇਹ ਚਾਰ ਪ੍ਰਕਾਰ ਦੀਆਂ ਸਿੱਖੀਆਂ ਹਨ।
ਪੰਚਮ ਅਹੈ ਭਾਵ ਕੀ ਭਲੇ।
ਚਾਰ ਪ੍ਰਕਾਰ ਦੀ ਇਹ ਸਿੱਖੀ, ਤੇ ਫਿਰ ਪੰਜਵੀਂ ਹੈ ਭਾਵ ਦੀ, ਪ੍ਰੇਮ ਦੀ ਜਿਸ ਨੂੰ ਕਹਿੰਦੇ ਨੇ। ਧੰਦੇ ਦੀ ਹੈ, ਦੇਖਾ ਦੇਖੀ ਦੀ, ਹਿਰਸ ਦੀ, ਸਿਦਕ ਦੀ ਔਰ ਭਾਵ ਦੀ। ਇਹ ਪੰਜ ਪ੍ਰਕਾਰ ਦੀ ਸਿੱਖੀ ਹੈ।
ਪ੍ਰਥਮਾ ਇਮ ਜਿਮ ਪਾਈ ਚਲੇ।
ਜਿਹੜੀ ਪਹਿਲੀ ਸਿੱਖੀ ਹੈ ਧੰਦੇ ਦੀ, ਉਹ ਸੁਣੋ ਵੀ ਉਹ ਕੀ ਹੈ। ਉਹ ਇਸ ਤਰ੍ਹਾਂ ਹੈ ਕਿ ਮੇਰੇ ਭਰਾ ਨੇ, ਮੇਰੇ ਰਿਸ਼ਤੇਦਾਰ ਨੇ ਸਿੱਖੀ ਧਾਰਨ ਕਰ ਲਈ। ਜਿਹੜਾ ਮੇਰਾ ਭਰਾ ਹੈ, ਰਿਸ਼ਤੇਦਾਰ ਹੈ, ਸੰਬੰਧੀ ਹੈ, ਉਹਨੇ ਸਿੱਖੀ ਧਾਰਨ ਕਰ ਲਈ ਹੈ।
ਸਭ ਸਗੋਰੇ ਮੁਝ ਨਿਗੋਰਾ ਕਹੇ।
ਮੇਰੇ ਜਿਹੜੇ ਭਰਾ ਨੇ, ਰਿਸ਼ਤੇਦਾਰ ਨੇ, ਉਹ ਸਾਰੇ ਗੁਰੂ ਵਾਲੇ ਬਣ ਗਏ ਨੇ, ਤੇ ਮੈਨੂੰ ਹੁਣ ਸਾਰੇ ਨਿਗੋਰਾ ਕਹਿਣਗੇ ਕਿ ਜਿਹੜੇ ਮੇਰੇ ਭਾਈ ਬੰਧੂ ਨੇ, ਰਿਸ਼ਤੇਦਾਰ ਨੇ, ਉਹ ਸਾਰੇ ਜਿਹੜੇ ਨੇ ਗੁਰੂ ਵਾਲੇ ਬਣ ਗਏ ਨੇ, ਮੇਰੇ ਭਰਾ ਸਾਰੇ ਗੁਰੂ ਵਾਲੇ ਬਣ ਗਏ ਨੇ, ਹੁਣ ਉਹ ਸਾਰੇ ਮੈਨੂੰ ਨਗੋਰਾ ਕਹਿਣਗੇ।
ਲੈ ਸਿੱਖੀ ਧੰਦੇ ਕੀ ਹੈ।
ਚਲੋ ਮੈਂ ਵੀ ਸਿੱਖ ਬਣ ਜਾ, ਉਹਨਾਂ ਨੂੰ ਵੇਖ ਕੇ, ਆਪਣੇ ਭਰਾਵਾਂ ਨੂੰ, ਰਿਸ਼ਤੇਦਾਰਾਂ ਨੂੰ ਵੇਖ ਕੇ ਕਿ ਸਾਰੇ ਸਿੱਖ ਬਣ ਗਏ ਨੇ, ਹੁਣ ਮੈਨੂੰ ਕਹਿਣਗੇ ਕਿ ਨਗੋਰਾ ਹੈ। ਉਹਨਾਂ ਨੂੰ ਵੇਖ ਕੇ ਉਦਾਂ ਮਨ ਨਹੀਂ ਮੰਨਿਆ, ਪਰ ਆਪਣੇ ਰਿਸ਼ਤੇਦਾਰਾਂ ਨੂੰ, ਸੰਬੰਧੀਆਂ, ਭਰਾਵਾਂ ਨੂੰ ਵੇਖ ਕੇ ਚੱਲ ਕੇ ਸਿੱਖੀ ਧਾਰਨ ਕਰ ਲਈ। ਇਹਨੂੰ ਕਹਿੰਦੇ ਨੇ ਧੰਦੇ ਦੀ ਸਿੱਖੀ, ਕਿ ਕੇਵਲ ਲੋਕ ਲਾਜ ਵਾਸਤੇ ਕਿ ਮੇਰੇ ਭਰਾ ਮੈਨੂੰ ਨਗੋਰਾ ਨਾ ਆਖਣ, ਉਹ ਸਾਰੇ ਗੁਰੂ ਵਾਲੇ ਬਣ ਗਏ ਨੇ, ਮੇਰੇ ਰਿਸ਼ਤੇਦਾਰ ਸਾਰੇ ਗੁਰੂ ਵਾਲੇ ਬਣ ਗਏ ਨੇ, ਮੈਂ ਇਕੱਲਾ ਨਗੋਰਾ ਰਹਿ ਗਿਆ, ਤੇ ਜਾ ਕੇ ਸਿੱਖੀ ਧਾਰਨ ਕਰ ਲਈ। ਇਹਨੂੰ ਗੁਰੂ ਖਾਲਸਾ ਜੀ ਧੰਦੇ ਦੀ ਸਿੱਖੀ ਕਹਿੰਦੇ ਹਨ।
ਕੋ ਇੱਕ ਸਿੱਖ ਬਣੇ ਹੋ ਕੇ ਦੇਖਾ।
ਕੋਈ ਦੂਸਰਾ ਸਿੱਖ ਬਣਿਆ ਵੇਖਿਆ ਜੀ, ਦੂਜੀ ਸਿੱਖੀ ਦੱਸਦੇ ਨੇ ਹੁਣ, ਜਿਹੜੀ ਵੇਖਾ ਵੇਖੀ ਦੀ ਹੈ। ਪਹਿਲਾਂ ਧੰਦੇ ਦੀ ਦੱਸ ਦਿੱਤੀ, ਹੁਣ ਦੇਖਾ ਦੇਖੀ ਦੀ ਸਿੱਖੀ। ਕਹਿੰਦੇ ਵੇਖਿਆ ਵੀ ਕੋਈ ਸਿੱਖ ਸਿੱਖ ਬਣ ਗਿਆ, ਕਿਸੇ ਸਿੱਖ ਨੇ ਸਿੱਖੀ ਧਾਰਨ ਕਰ ਲਈ ਹੈ।
ਸਦਨ ਪਦਾਰਥ ਭਲੇ ਵਿਸ਼ੇਖਾ,
ਜਦੋਂ ਦਾ ਉਹ ਸਿੱਖ ਬਣਿਆ ਉਦੋਂ ਦੇ ਉਹਦੇ ਘਰ ਦੇ ਵਿੱਚ ਪਦਾਰਥ ਆ ਗਏ ਨੇ, ਉਦੋਂ ਕਿਸੇ ਚੀਜ਼ ਦੀ ਕਮੀ ਨਹੀਂ ਰਹੀ। ਜਦੋਂ ਦਾ ਸਿੱਖੀ ਉਹਨੇ ਧਾਰਨ ਕੀਤੀ ਹੈ, ਜਦੋਂ ਦਾ ਉਹ ਸਿੱਖ ਬਣਿਆ ਉਦੋਂ ਦਾ ਇਹਦੇ ਘਰ ਦੇ ਵਿੱਚ ਪਦਾਰਥ ਆ ਗਏ ਹਨ।
ਸੁੱਤ ਬਿੱਤ ਪੱਤ ਦੁੱਧ ਆਦਰ ਆਦਿ,
ਘਰ ਪੁੱਤਰ ਵੀ ਹੈ, ਧਨ ਵੀ ਹੈ, ਇੱਜ਼ਤ ਵੀ ਹੈ, ਦੁੱਧ ਵੀ ਹੈ, ਸਭ ਕੁਝ ਹੈ ਇਹਦੇ ਘਰ ਵਿੱਚ। ਇਹ ਸਾਰਾ ਕੁਝ ਇਹਦੇ ਘਰ ਵਿੱਚ ਉਦੋਂ ਆਇਆ ਜਦੋਂ ਇਹਨੇ ਸਿੱਖੀ ਧਾਰਨ ਕੀਤੀ। ਜਦੋਂ ਦਾ ਇਹ ਸਿੱਖ ਬਣਿਆ ਉਦੋਂ ਦੀ ਇਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹੀ। ਪੁੱਤਰ, ਧਨ, ਸੰਪਦਾ, ਇੱਜ਼ਤ, ਵਡਿਆਈ, ਸ਼ੋਹਰਤ, ਮਾਣ, ਸਤਿਕਾਰ, ਸਭ ਕੁਝ ਇਹਨੂੰ ਪ੍ਰਾਪਤ ਹੋ ਗਿਆ ਹੈ।
ਸਰਬ ਪ੍ਰਕਾਰ ਹੇਰ ਅਹਿਲਾਦ,
ਸਰਬ ਪ੍ਰਕਾਰ ਦੇ ਨਾਲ ਉਹਦੇ ਕੋਲ ਅਹਿਲਾਦ ਵੇਖਿਆ ਵੀ ਇਹਦੇ ਕੋਲ ਸਾਰੀਆਂ ਖੁਸ਼ੀਆਂ ਨੇ, ਇਹਦੇ ਕੋਲ ਸਾਰੇ ਸੁੱਖ ਨੇ, ਇਹਦੇ ਕੋਲ ਸਾਰੀਆਂ ਸਹੂਲਤਾਂ, ਸਾਰੇ ਆਨੰਦ ਹਨ।
ਲੋਭ ਪਦਾਰਥ ਕੋ ਮਨ ਭਇਓ,
ਵੇਖ ਕੇ ਇਹਦੇ ਮਨ ਵਿੱਚ ਵੀ ਲੋਭ ਆ ਗਿਆ ਪਦਾਰਥਾਂ ਦਾ, ਵੀ ਮੇਰੇ ਕੋਲ ਵੀ ਇਹ ਸਾਰੇ ਹੋਣੇ ਚਾਹੀਦੇ ਨੇ, ਇਹ ਸੁੱਖ, ਇਹ ਇੱਜ਼ਤ, ਇਹ ਮਾਣ, ਇਹ ਪਦਾਰਥ ਸਭ ਮੇਰੇ ਕੋਲ ਵੀ ਹੋਣੇ ਚਾਹੀਦੇ ਹਨ।
ਗੁਰ ਕੋ ਸਿੱਖ ਹੋਏ ਸੋ ਗਇਓ,
ਇਹ ਸਾਰਾ ਕੁਝ ਮਿਲ ਜਾਏਗਾ ਜੇ ਮੈਂ ਸਿੱਖ ਬਣ ਜਾਗਾ। ਦੂਜੇ ਕਿਸੇ ਨੂੰ ਵੇਖਿਆ ਵੀ ਜਦੋਂ ਦਾ ਇਹ ਸਿੱਖ ਬਣਿਆ ਉਦੋਂ ਦੀ ਇਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹੀ, ਇਹਦੇ ਕੋਲ ਸਭ ਕੁਝ ਆ ਗਿਆ। ਉਹਨੂੰ ਵੇਖ ਕੇ ਇਹਦੇ ਮਨ ਚ ਵੀ ਲੋਭ ਆਇਆ ਪਦਾਰਥਾਂ ਦਾ ਕਿ ਇਹ ਸਾਰੇ ਪਦਾਰਥ ਮੇਰੇ ਕੋਲ ਵੀ ਹੋਣ, ਪਰ ਇਹ ਤਾਂ ਹੋਣਗੇ ਜੇ ਮੈਂ ਸਿੱਖ ਬਣਾਂਗਾ। ਇਹ ਸੋਚ ਕੇ ਜਦੋਂ ਇਸ ਤਰ੍ਹਾਂ ਇਹ ਵਿਅਕਤੀ ਸਿੱਖੀ ਧਾਰਨ ਕਰਦਾ, ਗੁਰੂ ਦਾ ਸਿੱਖ ਬਣਦਾ ਹੈ।
ਇਹ ਸਿੱਖੀ ਹੈ ਦੇਖਾ ਦੇਖੀ,
ਖਾਲਸਾ ਜੀ ਇਹਨੂੰ ਕਹਿੰਦੇ ਨੇ ਦੇਖਾ ਦੇਖੀ ਦੀ ਸਿੱਖੀ, ਕਿ ਕਿਸੇ ਨੂੰ ਧਨ ਸੰਪਦਾ ਸਹਿਤ ਵੇਖ ਕੇ ਵੀ ਜਦੋਂ ਦਾ ਸਿੱਖ ਬਣਿਆ ਉਦੋਂ ਦੇ ਇਹਦੇ ਕੋਲੇ ਪਦਾਰਥ ਨੇ, ਤੇ ਵੇਖ ਕੇ ਇਹ ਵੀ ਜਾ ਕੇ ਸਿੱਖ ਬਣ ਗਿਆ। ਜੇ ਮੈਂ ਸਿੱਖ ਬਣਾਂਗਾ ਮੇਰੇ ਕੋਲ ਵੀ ਹੋਣਗੇ, ਜਾ ਕੇ ਸਿੱਖੀ ਧਾਰਨ ਕਰ ਲਈ। ਗੁਰੂ ਖਾਲਸਾ ਜੀ ਇਹਨੂੰ ਦੇਖਾ ਦੇਖੀ ਦੀ ਸਿੱਖੀ ਕਹਿੰਦੇ ਹਨ।
ਰਹੀ ਪਦਾਰਥ ਚਾਹ ਵਿਸ਼ੇਖੀ,
ਮਨ ਦੇ ਵਿੱਚ ਸਿਰਫ ਪਦਾਰਥਾਂ ਦੀ ਚਾਹਨਾ ਰਹੀ, ਉਦਾਂ ਸਿੱਖੀ ਨਾਲ ਕੋਈ ਵਾਹ ਵਾਸਤਾ ਨਹੀਂ, ਬਸ ਮਨ ਚ ਪਦਾਰਥਾਂ ਦੀ ਚਾਹਨਾ ਸੀ ਕਿ ਪਦਾਰਥ ਮੇਰੇ ਕੋਲ ਹੋਣਗੇ ਜੇ ਮੈਂ ਸਿੱਖ ਬਣਾਂਗਾ, ਇਹ ਵਸਤੂਆਂ ਮੈਨੂੰ ਮਿਲਣਗੀਆਂ, ਕੇਵਲ ਪਦਾਰਥਾਂ ਦੀ ਚਾਹਨਾ ਇਹਦੇ ਮਨ ਵਿੱਚ ਰਹੀ।
ਸਤਿਗੁਰ ਸ਼ਬਦ ਨਾ ਪਰਚਾ ਪਾਇਓ,
ਸਤਿਗੁਰਾਂ ਦੇ ਸ਼ਬਦ ਦਾ ਜਿਹੜਾ ਪਰਚਾ ਹੈ ਉਹ ਇਹਦੇ ਮਨ ਵਿੱਚ ਨਹੀਂ ਆਇਆ, ਗੁਰੂ ਦੇ ਸ਼ਬਦ ਦਾ ਪਰਚਾ ਜਿਹੜਾ ਹੈ ਉਹ ਇਹਦੇ ਮਨ ਵਿੱਚ ਨਹੀਂ ਆਇਆ।
ਗੁਰ ਸਰੂਪ ਨੇ ਹਿਰਦੇ ਬਸਾਇਓ,
ਗੁਰੂ ਦਾ ਜੋ ਪਵਿੱਤਰ ਸਰੂਪ ਹੈ ਉਹਨੂੰ ਆਪਣੇ ਹਿਰਦੇ ਵਿੱਚ ਨਹੀਂ ਵਸਾਇਆ, ਗੁਰੂ ਦੇ ਸਰੂਪ ਨੂੰ ਆਪਣੇ ਹਿਰਦੇ ਵਿੱਚ ਨਹੀਂ ਧਾਰਨ ਕੀਤਾ।
ਤੀਜੀ ਹਿਰਸੀ ਸਿੱਖੀ ਜਾਣੋ,
ਇਹ ਤਾਂ ਸੀ ਖਾਲਸਾ ਜੀ ਦੇਖਾ ਦੇਖੀ ਦੀ, ਹੁਣ ਤੀਜੀ ਸਿੱਖੀ ਹੈ ਹਿਰਸੀ, ਹਿਰਸ ਦੀ ਸਿੱਖੀ। ਹੁਣ ਹਿਰਸ ਦੀ ਸਿੱਖੀ ਕੀ ਹੈ ਉਹ ਸੁਣੋ।
ਬਹੁਤ ਜੋ ਕਰੇ ਕਰਨ ਸੋ ਠਾਨੋ,
ਬਹੁਤੇ ਲੋਕ ਜੋ ਕਰ ਰਹੇ ਨੇ, ਮੰਨ ਲਓ ਵੀ 10,000 ਬੰਦਾ ਇਹ ਕੰਮ ਕਰ ਰਿਹਾ ਤੇ ਮੈਂ ਵੀ ਕਰਾਂ, ਬਹੁਤੇ ਲੋਕਾਂ ਨੂੰ ਕਰਦਿਆਂ ਵੇਖ ਕੇ ਆਪ ਵੀ ਕਰਨ ਲੱਗ ਪੈਣਾ ਵੀ ਬਹੁਤੇ ਲੋਕ ਇਹ ਕੰਮ ਕਰ ਰਹੇ ਨੇ ਤੇ ਮੈਂ ਕਿਉਂ ਪਿੱਛੇ ਰਹਾ, ਮੈਨੂੰ ਵੀ ਇਹ ਕੰਮ ਕਰਨਾ ਚਾਹੀਦਾ। ਇੱਦਾਂ ਬਹੁਤੇ ਲੋਕਾਂ ਨੂੰ ਉਹ ਕੰਮ ਕਰਦਿਆਂ ਵੇਖ ਕੇ ਇਹਦੇ ਮਨ ਚ ਵੀ ਉਹ ਕੰਮ ਕਰਨ ਦੀ ਇੱਛਾ ਹੋਵੇ।
ਸੋ ਜੀ ਕੁਛ ਨਾ ਆਪ ਕੋ ਆਈ,
ਆਪ ਨੂੰ ਕੋਈ ਸੋਝੀ ਨਹੀਂ ਹੈ ਕਿ ਇਹ ਕੰਮ ਕਰਨ ਦਾ ਮਤਲਬ ਕੀ ਹੈ, ਬਸ ਤਾਂ ਕਰਨਾ ਵੀ ਲੋਕ ਕਰ ਰਹੇ ਨੇ, ਦੁਨੀਆਂ ਕਰ ਰਹੀ ਹੈ, ਹਜ਼ਾਰਾਂ ਲੋਕ ਕਰ ਰਹੇ ਨੇ ਤੇ ਮੈਂ ਵੀ ਕਰ ਰਿਹਾ। ਤਕਰੀਬਨ ਜ਼ਿਆਦਾ ਸਿੱਖੀ ਲੋਕਾਂ ਨੇ ਇਸ ਤਰ੍ਹਾਂ ਦੀ ਧਾਰਨ ਕੀਤੀ ਹੋਈ ਹੈ, ਜ਼ਿਆਦਾ ਗਿਣਤੀ ਇਹੋ ਜਿਹੇ ਲੋਕਾਂ ਦੀ ਹੈ ਕਿ ਜਿਨ੍ਹਾਂ ਅੰਦਰ ਸਿਰਫ ਇਹੀ ਬਿਰਤੀ ਹੈ ਵੀ ਹਜ਼ਾਰਾਂ ਲੋਕ ਕਰ ਰਹੇ ਨੇ ਮੈਂ ਵੀ ਕਰ ਰਿਹਾ, ਹਜ਼ਾਰਾਂ ਲੋਕ ਕਰ ਰਹੇ ਨੇ, ਲੱਖਾਂ ਲੋਕ ਕਰ ਰਹੇ ਨੇ ਤੇ ਮੈਂ ਵੀ ਕਰ ਰਿਹਾ, ਪਰ ਉਸ ਕਰਮ ਦੇ ਪਿੱਛੇ ਕਰਨ ਦਾ ਪ੍ਰਯੋਜਨ ਕੀ ਹੈ, ਉਹ ਕੰਮ ਦੇ ਪਿੱਛੇ ਭਾਵ ਕੀ ਹੈ, ਮਤਲਬ ਕੀ ਹੈ ਉਸ ਕਰਮ ਦਾ, ਉਹ ਨਹੀਂ ਸੋਚਿਆ, ਉਹਦੀ ਵਿਚਾਰ ਨਹੀਂ ਕੀਤੀ। ਬਸ ਹਜ਼ਾਰਾਂ ਲੋਕ ਕਰ ਰਹੇ ਨੇ, ਅਸੀਂ ਵੀ ਕਰ ਰਹੇ ਹਾਂ, ਸਾਡੇ ਚੋਂ ਕਿੰਨੇ ਕੁ ਹੋਣਗੇ ਜਿਨ੍ਹਾਂ ਨੂੰ ਇਤਨਾ ਪਤਾ ਹੋਵੇਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰੂ ਦੇ ਦਰਬਾਰ ਦੇ ਵਿੱਚ ਸਿਰ ਢੱਕ ਕੇ ਆਉਣ ਦਾ ਮਤਲਬ ਕੀ ਹੈ। ਬਸ ਸਾਨੂੰ ਇੰਨਾ ਪਤਾ ਵੀ ਸਿਰ ਢੱਕ ਕੇ ਜਾਣਾ ਚਾਹੀਦਾ ਤੇ ਜਾ ਰਹੇ ਹਾਂ, ਪਰ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਇਤਨਾ ਬੋਧ ਹੋਵੇ, ਪਤਾ ਹੋਵੇ ਕਿ ਸਿਰ ਢੱਕ ਕੇ ਆਉਣ ਦਾ ਮਤਲਬ ਕੀ ਹੈ। ਮੱਥਾ ਅਸੀਂ ਵੀ ਹਜ਼ਾਰਾਂ ਲੋਕ ਟੇਕਦੇ ਹਾਂ, ਹਜ਼ਾਰਾਂ ਟੇਕ ਰਹੇ ਨੇ, ਅਸੀਂ ਵੀ ਟੇਕ ਦਿੱਤਾ, ਪਰ ਅਸਲ ਵਿੱਚ ਮੱਥਾ ਟੇਕਣ ਦਾ ਮਤਲਬ ਕੀ ਹੈ ਇਹ ਕੋਈ ਵਿਰਲਾ ਹੀ ਜਾਣਦਾ ਹੋਵੇਗਾ। ਇਹਨੂੰ ਹਿਰਸੀ ਦੀ ਸਿੱਖੀ ਕਹਿੰਦੇ ਨੇ, ਹਿਰਸ ਦੀ, ਕਿ ਜਿਹੜੇ ਬਹੁਤੇ ਲੋਕ ਕਰ ਰਹੇ ਨੇ, ਕਿਉਂਕਿ ਸਾਡੇ ਅੰਦਰ ਗੁਰੂ ਖਾਲਸਾ ਜੀ ਇੱਕ ਪ੍ਰਕਾਰ ਦੀ ਸੋਚ ਕੰਮ ਕਰਦੀ ਹੈ, ਬਹੁਤ ਤਾਦਾਦ ਜਿਸ ਪਾਸੇ ਹੁੰਦੀ ਹੈ ਵਿਅਕਤੀ ਉਸੇ ਪਾਸੇ ਚੱਲਦਾ। ਹੁਣ ਵੇਖ ਲਓ, ਇੱਕ ਪਾਸੇ 10,000 ਬੰਦਾ ਟੁਰਿਆ ਜਾ ਰਿਹਾ ਤੇ ਇੱਕ ਪਾਸੇ ਇੱਕਾ ਦੁੱਕਾ ਬੰਦੇ ਟੁਰੇ ਜਾ ਰਹੇ ਨੇ, ਤੇ ਅਸੀਂ ਉਸੇ ਪਾਸੇ ਟੁਰਾਂਗੇ ਜਿੱਧਰ 10,000 ਬੰਦਾ ਟੁਰਿਆ ਜਾ ਰਿਹਾ। ਜਿੱਧਰ 2-4 ਬੰਦੇ ਜਾਂਦੇ ਨੇ ਆਪਾਂ ਕਹਿੰਦੇ ਇੱਧਰ ਕੀ ਲੈਣਾ, ਇਹ ਤਾਂ ਪਾਗਲ ਨੇ, ਆ ਜਿੱਧਰ ਜ਼ਿਆਦਾ ਜਾ ਰਹੇ ਨੇ ਸ਼ਾਇਦ ਇਹ ਕਿਤੇ ਚੰਗੀ ਥਾਂ ਤੇ ਜਾਂਦੇ ਹੋਣਗੇ। ਸਾਡੀ ਜਿਹੜੀ ਸੋਚ ਹੈ ਉਹ ਬਹੁਤ ਸੰਮਤੀ ਵਾਲੀ ਹੈ, ਜਿੱਧਰ ਬਹੁਤ ਤਾਦਾਦ ਹੋਵੇਗੀ ਉਸ ਪਾਸੇ ਅਸੀਂ ਚੱਲਦੇ। ਬਹੁਤ ਤਾਦਾਦ ਜਿਸ ਪਾਸੇ, ਜਿਵੇਂ ਰਾਜਨੀਤਿਕ ਲੋਕਾਂ ਦੀ ਬਿਰਤੀ ਹੁੰਦੀ ਹੈ ਨਾ, ਪਹਿਲਾਂ ਤਾਂ ਨਾਰਾ ਲਾਉਂਦਾ ਕਿ 100 ਬੰਦਾ ਲੈ ਕੇ ਅਸੀਂ ਗਰੀਬੀ ਦੂਰ ਕਰਾਂਗੇ, ਅਸੀਂ ਭ੍ਰਿਸ਼ਟਾਚਾਰ ਖਤਮ ਕਰਾਂਗੇ। ਦੂਜੇ ਪਾਸੇ 1,000 ਬੰਦਾ ਆ ਜਾਂਦਾ, ਉਹ ਕਹਿੰਦੇ ਨੇ ਅਸੀਂ ਗਰੀਬੀ ਦੂਰ ਨਹੀਂ ਹੋਣ ਦੇਣੀ, ਭ੍ਰਿਸ਼ਟਾਚਾਰ ਦੂਰ ਨਹੀਂ ਹੋਣ ਦੇਣਾ। ਇਹ ਕੀ ਕਰਦਾ, ਝੰਡਾ ਲੈ ਕੇ ਉਹਨਾਂ ਦੇ ਅੱਗੇ ਖਲੋ ਜਾਂਦਾ, ਵਾਕਈ ਨਹੀਂ ਹੋਣ ਦੇਣਾ, ਜਿੱਧਰ ਬਹੁਤੀ ਗਿਣਤੀ ਹੋਵੇਗੀ ਉੱਧਰ ਜਾ ਕੇ ਖਲੋ ਜਾਏਗਾ। ਜੈਸੇ ਰਾਜਨੀਤਿਕਾਂ ਦੀ ਇਹ ਬਿਰਤੀ ਹੈ, ਆਮ ਲੋਕਾਂ ਦੀ ਵੀ ਇਹੀ ਬਿਰਤੀ ਹੈ। ਬਹੁਤ ਤਾਦਾਦ ਜੋ ਲੋਕ ਕੰਮ ਕਰਦੇ ਨੇ ਉਹ ਸਾਰੇ ਆਮ ਕਰਕੇ ਹਰ ਇੱਕ ਬੰਦਾ ਇਹੀ ਪੱਲਾ ਝਾੜਦਾ, ਕਹਿੰਦਾ ਮੈਂ ਇਕੱਲਾ ਥੋੜੀ ਰਿਸ਼ਵਤ ਲੈਣਾ, 1,000 ਬੰਦੇ ਲੈਂਦੇ ਨੇ। ਜਦੋਂ ਕਹੋ ਨਾ ਵੀ ਭਾਈ ਤੂੰ ਰਿਸ਼ਵਤ ਨਾ ਲਿਆ ਕਰ, ਕਹਿੰਦਾ ਮੈਂ ਇਕੱਲਾ ਥੋੜੀ ਲੈਂਦਾ, 1,000 ਬੰਦੇ ਲੈਂਦੇ ਨੇ, ਮੈਂ ਤਾਂ ਨਿੱਕਾ ਜਿਹਾ ਬੰਦਾ, ਵੱਡੇ ਵੱਡੇ ਪੱਧਰ ਤੇ ਅਰਬਾਂ ਰੁਪਈਆ ਖਾਣ ਵਾਲੇ ਲੋਕ ਬੈਠੇ ਨੇ, ਮੈਂ ਤਾਂ 1,000-2,000 ਤੋਂ ਸ਼ੁਰੂਆਤ ਕੀਤੀ ਹੈ। ਇੱਕ ਨੂੰ ਕਹੋ ਵੀ ਠੱਗੀ ਨਾ ਕਰਿਆ ਕਰ, ਕਹਿੰਦਾ ਮੈਂ ਇਕੱਲਾ ਥੋੜੀ ਕਰਦਾ, ਕਿੰਨੀਆਂ ਕਿੰਨੀਆਂ ਕੰਪਨੀਆਂ ਵੱਡੀਆਂ ਵੱਡੀਆਂ ਜਿਹੜੀਆਂ ਠੱਗੀ ਕਰ ਰਹੀਆਂ ਨੇ, ਕਰੋੜਾਂ ਰੁਪਏ ਦੀ ਠੱਗੀ, ਅਰਬਾਂ ਰੁਪਏ ਦੀ ਠੱਗੀ ਲੋਕਾਂ ਨਾਲ ਕਰ ਗਏ, ਅਸੀਂ ਕਿਹੜਾ ਕੋਈ ਜ਼ਿਆਦਾ ਵੱਡੇ ਠੱਗ ਹਾਂ। ਏਦਾਂ ਦੀ ਬਿਰਤੀ ਹੈ ਬੰਦੇ ਅੰਦਰ, ਕਹਿੰਦਾ 1,000 ਲੋਕ ਕਰ ਰਹੇ ਨੇ, ਮੈਂ ਵੀ ਕਰ ਰਿਹਾ। ਇਸੇ ਤਰ੍ਹਾਂ ਧਰਮ ਦੀਆਂ ਵੀ ਬਹੁਤ ਸਾਰੀਆਂ ਰੀਤੀਆਂ ਨੇ ਜਿਨ੍ਹਾਂ ਦੇ ਅਸਲ ਪ੍ਰਯੋਜਨ ਨੂੰ ਕਿਸੇ ਨੇ ਸਮਝਿਆ ਨਹੀਂ, ਬਸ 1,000 ਲੋਕ ਕਰ ਰਹੇ ਨੇ ਤੇ ਅਸੀਂ ਵੀ ਕਰ ਰਹੇ, 1,000 ਲੋਕ ਕਰ ਰਹੇ ਨੇ ਤੇ ਅਸੀਂ ਵੀ ਕਰ ਰਹੇ ਹਾਂ। ਮਹਾਰਾਜ ਜੀ ਕਹਿੰਦੇ ਇਹਨੂੰ ਹਿਰਸੀ ਦੀ ਸਿੱਖੀ ਕਹਿੰਦੇ ਨੇ, ਕਿ ਬਹੁਤੇ ਜੋ ਕਰ ਰਹੇ ਨੇ ਪਰ ਉਸ ਕਰਮ ਨੂੰ ਸੋਝੀ ਕੁਛ ਨਾ ਆਪ ਕੋ ਆਈ, ਆਪ ਨੂੰ ਕੋਈ ਸੋਝੀ ਨਹੀਂ ਹੈ ਕਿ ਇਸ ਕੰਮ ਦਾ ਮਤਲਬ ਕੀ ਹੈ, ਇਸ ਕਰਮ ਦਾ ਪ੍ਰਯੋਜਨ ਕੀ ਹੈ, ਬਸ ਕਰ ਰਹੇ ਨੇ ਲੋਕ, ਇਸ ਕਰਕੇ ਮੈਂ ਵੀ ਕਰ ਰਿਹਾ ਹਾਂ।
ਨਹੀਂ ਸਿੱਖ ਲੈ ਗੁਰਮਤ ਪਾਈ,
ਸਿੱਖਿਆ ਲੈ ਕੇ ਗੁਰੂ ਦੀ ਮਤ ਨਹੀਂ ਪਾਈ, ਸਿੱਖਿਆ ਲੈ ਕੇ ਗੁਰੂ ਦੀ ਮਤ ਨੂੰ ਧਾਰਨ ਨਹੀਂ ਕੀਤਾ।
ਨੈ ਸੰਗਤ ਮੈਂ ਬੈਠੇ ਹੋ ਜਾਏ,
ਨਾ ਹੀ ਗੁਰੂ ਕੀ ਸੰਗਤ ਵਿੱਚ ਜਾ ਕੇ ਬੈਠਾ, ਸੰਗਤ ਵਿੱਚ ਜਾ ਕੇ ਨਹੀਂ ਬੈਠਾ, ਬਸ ਆਇਆ ਨਮਸਕਾਰ ਮੱਥਾ ਟੇਕਿਆ ਤੇ ਟੁਰਦਾ ਬਣਿਆ, ਵੇਖਾ ਵੇਖੀ ਕਿ ਸਾਰੇ ਟੇਕ ਰਹੇ ਨੇ, ਮੈਂ ਵੀ ਟੇਕ ਕੇ ਚਲਾ ਜਾਵਾਂ। ਸੰਗਤ ਵਿੱਚ ਨਹੀਂ ਬੈਠਾ ਤੇ ਸੰਗਤ ਵਿੱਚ ਬੈਠ ਕੇ ਗੁਰੂ ਦੀ ਸਿੱਖਿਆ ਗ੍ਰਹਿਣ ਨਹੀਂ ਕੀਤੀ।
ਗੁਰ ਪਾਹੁਲ ਕੋ ਭੇਦ ਨਾ ਪਾਏ,
ਪਾਹੁਲ ਗੁਰੂ ਸਾਹਿਬ ਜੀ ਦੇ ਰਹੇ ਨੇ ਖੰਡੇ ਬਾਟੇ ਦੀ, ਉਸ ਪਾਹੁਲ ਦਾ ਭੇਦ ਨਹੀਂ ਜਾਣਿਆ, ਗੁਰੂ ਦੀ ਦਿੱਤੀ ਪਾਹੁਲ ਦੇ ਭੇਦ ਨੂੰ ਨਹੀਂ ਜਾਣਿਆ। ਕੇਵਲ ਵੇਖਾ ਵੇਖੀ ਸੰਸਾਰ ਦੇ 1,000 ਲੋਕ ਕਰ ਰਹੇ ਨੇ ਤੇ ਮੈਂ ਵੀ ਕਰ ਰਿਹਾ, ਕਹਿੰਦੇ ਇਹਨੂੰ ਹਿਰਸੀ ਦੀ ਸਿੱਖੀ ਕਹਿੰਦੇ ਹਨ।
ਚਤਰਥ ਸਿੱਖੀ ਸਿਦਕੀ ਹੋਈ,
ਖਾਲਸਾ ਜੀ ਚੌਥੀ ਸਿੱਖੀ ਹੈ ਸਿਦਕ ਦੀ, ਇਹ ਬੜੀ ਉੱਤਮ ਹੈ, ਇਹ ਬੜੀ ਸਰਵੋਤਮ ਹੈ ਸਿਦਕ ਦੀ। ਸਿਦਕ ਦਾ ਮਤਲਬ ਹੁੰਦਾ ਭਰੋਸਾ, ਯਕੀਨ, ਵਿਸ਼ਵਾਸ, ਇਹ ਸਿਦਕ ਦੀ ਸਿੱਖੀ ਹੈ, ਇਹ ਚੌਥੀ ਸਿੱਖੀ ਹੈ, ਇਹਨੂੰ ਸਿਦਕ ਦੀ ਸਿੱਖੀ ਕਹਿੰਦੇ ਹਨ।
ਗੁਰਬਿਨ ਅਪਰ ਨ ਮਾਨੈ ਕੋਈ।
ਇਹ ਕੀ ਹੈ ਕਿ ਆਪਣੇ ਗੁਰੂ ਤੋਂ ਬਿਨਾਂ ਕਿਸੇ ਹੋਰ ਨੂੰ ਨਾ ਮੰਨਣਾ। ਇਹ ਸਿਦਕ ਦੀ ਸਿੱਖੀ ਕਹਿੰਦੇ ਨੇ, ਗੁਰੂ ਤੇ ਭਰੋਸਾ ਰੱਖਣਾ, ਗੁਰੂ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਮੰਨਣਾ। ਲੱਖ ਕੋਈ ਹੋਵੇ, ਕਹਿ ਦਿੰਦੇ ਨੇ ਨਾ ਕਈ, ਕਹਿੰਦੇ ਜੀ ਬੜੀ ਅਜਮਤ ਵਾਲਾ ਬਾਬਾ ਹੈ, ਬੜੀ ਕਲਾ ਵਾਲਾ ਪੀਰ ਹੈ, ਹੋਵੇਗਾ ਪਰ ਮੇਰੇ ਗੁਰੂ ਤੋਂ ਉੱਤਮ ਕੋਈ ਨਹੀਂ ਹੈ। ਕਹਿੰਦੇ ਜੀ ਫਲਾਣਾ ਦੇਵਤਾ ਬੜਾ ਉੱਤਮ ਹੈ, ਫਲਾਣੀ ਦੇਵੀ ਬੜੀ ਉੱਤਮ ਹੈ, ਹੋਣਗੇ ਪਰ ਮੇਰੇ ਗੁਰੂ ਜੈਸਾ ਦੇਵ ਕੋਈ ਨਹੀਂ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਇਹ ਸਿਦਕ ਦੀ ਸਿੱਖੀ ਹੈ, ਆਪਣੇ ਗੁਰੂ ਤੋਂ ਬਿਨਾਂ ਕਿਸੇ ਨੂੰ ਨਾ ਮੰਨਣਾ। ਕਲਗੀਧਰ ਜੀ ਨੇ ਇਸੇ ਸਿਦਕ ਦੀ ਸਿੱਖੀ ਦੀ ਗੱਲ ਕਹੀ ਹੈ, ਚੌਪਈ ਸਾਹਿਬ ਦੇ ਵਿੱਚ ਸਵਈਆ ਪੜ੍ਹਦੇ ਹੋ ਨਾ ਆਪ ਦੀ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਨਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਇਹ ਸਿਦਕ ਦੀ ਸਿੱਖੀ ਦੀ ਗੱਲ ਹੋ ਰਹੀ ਹੈ, ਇਹ ਸਿਦਕ ਦੀ ਸਿੱਖੀ ਹੈ ਕਿ ਕਿਸ਼ਨ ਬਿਸ਼ਨ ਕਬਹੂ ਨਾ ਧਿਆਉਂ, ਕਾਨ ਸੁਨੇ ਪਹਿਚਾਨ ਨਾ ਤੁਨ ਤਿੰਨ ਸੋ, ਲਿਵ ਲਾਗੀ ਮੋਰੀ ਪਗ ਇਨ ਸੋ। ਮੈਂ ਨਹੀਂ ਜਾਣਦਾ ਕੌਣ ਹੈ ਕਿਸ਼ਨ ਕੌਣ ਹੈ ਬਿਸ਼ਨ, ਮੈਂ ਤਾਂ ਸਿਰਫ ਆਪਣੇ ਗੁਰੂ ਨੂੰ ਜਾਣਦਾ, ਆਪਣੇ ਪਰਮੇਸ਼ਰ ਨੂੰ ਜਾਣਦਾ। ਇਹ ਸਿਦਕ ਦੀ ਸਿੱਖੀ ਹੈ। ਜਿਹੜਾ ਥਾਂ ਥਾਂ ਤੇ ਭਟਕਦਾ ਫਿਰੇ, ਥਾਂ ਥਾਂ ਤੇ ਭਰਮਦਾ ਫਿਰੇ, ਉਹ ਸਿਦਕ ਦੀ ਸਿੱਖੀ ਵਾਲਾ ਨਹੀਂ। ਉਹ ਜਿਹੜੀਆਂ ਪਹਿਲਾਂ ਸਿੱਖੀਆਂ ਦੱਸੀਆਂ ਨੇ ਨਾ, ਹਿਰਸ ਦੀ ਤੇ ਦੇਖਾ ਦੇਖੀ ਦੀ, ਧੰਦੇ ਦੀ, ਉਹ ਲੋਕਾਂ ਦਾ ਕੰਮ ਹੁੰਦਾ ਥਾਂ ਥਾਂ ਤੇ ਭਟਕਣਾ। ਜਿਹੜੇ ਸਿਦਕ ਦੀ ਸਿੱਖੀ ਦੇ ਧਾਰਨੀ ਨੇ, ਉਹ ਆਪਣੇ ਗੁਰੂ, ਗੁਰ ਬਿਨ ਅਪਰ ਨਾ ਮਨ ਹੈ ਕੋਈ, ਉਹ ਗੁਰੂ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਮੰਨਦੇ।
ਜੀਵਨ ਮਰਨ ਵਿਖੇ ਗੁਰ ਸ਼ਰਣੀ,
ਜੀਵਨ ਹੋਵੇ ਮਰਨ ਹੋਵੇ, ਜੀਵਨ ਮਰਨ ਵਿੱਚ ਗੁਰੂ ਦੀ ਸ਼ਰਨ ਚ ਰਹਿੰਦੇ ਨੇ, ਸਤਿਗੁਰਾਂ ਦੀ ਸ਼ਰਨ ਚ ਰਹਿੰਦੇ ਨੇ, ਹਰ ਵਕਤ ਆਪਣੇ ਸਤਿਗੁਰਾਂ ਦੀ ਸ਼ਰਨ ਵਿੱਚ ਹਨ।
ਤਜੇ ਨਾ ਜਿਮ ਪਰਵਾਹ ਮੈਂ ਤਰਣੀ,
ਕਹਿੰਦੇ ਜਿਵੇਂ ਨਦੀ ਦਾ ਤੇਜ ਪ੍ਰਵਾਹ ਹੋਵੇ ਨਾ ਤੇ ਕਿਸ਼ਤੀ ਨੀ ਛੱਡਦਾ ਬੰਦਾ, ਕਿਸ਼ਤੀ ਫੜ ਕੇ ਪੱਕੇ ਤੌਰ ਤੇ ਰੱਖਦਾ ਵੀ ਮੈਂ ਛੱਡਿਆ ਤੇ ਰੁੜ ਜਾਗਾ। ਕਹਿੰਦੇ ਜਿਵੇਂ ਤੇਜ ਪ੍ਰਵਾਹ ਦੇ ਵਿੱਚ ਕੋਈ ਕਿਸ਼ਤੀ ਨੀ ਛੱਡਦਾ, ਏਦਾਂ ਜੀਵਨ ਮਰਨ ਦੇ ਵਿੱਚ ਜਿਹੜਾ ਸਿਦਕੀ ਸਿੱਖ ਹੈ ਉਹ ਕਦੇ ਆਪਣੇ ਗੁਰੂ ਦੀ ਸ਼ਰਨ ਨਹੀਂ ਛੱਡਦਾ।
ਸਿਰ ਜਾਣੇ ਲਗ ਸਦਾ ਨਿਭਾਏ,
ਔਰ ਇੱਥੋਂ ਤੱਕ ਕਿ ਸਿਰ ਜਾਣ ਤੱਕ ਵੀ ਆਪਣੀ ਸਿੱਖੀ ਨੂੰ ਨਿਭਾਉਂਦਾ ਹੈ। ਉਹਨਾਂ ਸਿਦਕੀ ਸਿੱਖਾਂ ਨੂੰ ਰੋਜ਼ ਅਰਦਾਸ ਵਿੱਚ ਯਾਦ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਆਈਆਂ। ਬੰਦ ਬੰਦ ਕਟਾਉਣ ਵਾਲੇ ਭਾਈ ਮਨੀ ਸਿੰਘ ਜੀ, ਖੋਪਰੀਆਂ ਲੁਆਉਣ ਵਾਲੇ ਭਾਈ ਤਾਰੂ ਸਿੰਘ ਜੀ ਸ਼ਹੀਦ, ਖੋਪਰੀਆਂ ਲੁਆਈਆਂ ਜਿਨ੍ਹਾਂ ਨੇ ਤਨ ਆਰਿਆਂ ਨਾਲ ਚਰਾਏ, ਭਾਈ ਮਤੀ ਦਾਸ ਜੀ ਵਰਗੇ ਗੁਰਮੁਖ ਤਨ ਆਰਿਆਂ ਨਾਲ ਚਰਾਏ, ਔਰ ਫਿਰ ਜਿਨ੍ਹਾਂ ਨੂੰ ਜਿਉਂਦਿਆਂ ਜੰਡਾਂ ਨਾਲ ਬੰਨ ਕੇ ਸਾੜਿਆ ਗਿਆ, ਭਾਈ ਲਛਮਣ ਸਿੰਘ ਜੀ ਵਰਗੇ, ਔਰ ਜਿਨ੍ਹਾਂ ਦੀਆਂ ਪੁੱਠੀਆਂ ਖੱਲਾਂ ਲਾਈਆਂ ਗਈਆਂ, ਭਾਈ ਜੈ ਸਿੰਘ ਜੀ ਵਰਗੇ ਖੱਲ ਕੱਟ। ਪਰ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਇਆ, ਜਿਨ੍ਹਾਂ ਨੇ ਸਿਦਕ ਦੀ ਸਿੱਖੀ ਜਿਹੜੀ ਆ ਉਹ ਕੇਸਾਂ ਸਵਾਸਾਂ ਨਾਲ ਨਿਭਾਇਆ, ਉਹਨਾਂ ਨੂੰ ਰੋਜ਼ ਆਪਾਂ ਅਰਦਾਸ ਵਿੱਚ ਸਿਮਰਦੇ ਹਾਂ, ਯਾਦ ਕਰਕੇ ਤਿੰਨਾਂ ਦੇ ਨਿਮਿਤ ਕਹਿੰਦੇ ਹਾਂ ਸਤਨਾਮ ਸ੍ਰੀ ਵਾਹਿਗੁਰੂ। ਐਸੇ ਮਹਾਨ ਸ਼ਹੀਦ ਉਹ ਸਾਰੇ ਸਿਦਕੀ ਸਿੱਖ ਨੇ, ਜਿਨ੍ਹਾਂ ਨੇ ਆਪਣਾ ਸਿਦਕ ਨਿਭਾਇਆ, ਜਿਨ੍ਹਾਂ ਨੇ ਪ੍ਰਾਣ ਚਲੇ ਗਏ। ਇੱਥੋਂ ਤੱਕ ਕਹਿ ਦਿੱਤਾ ਭਾਈ ਤਾਰੂ ਸਿੰਘ ਨੇ, ਕਹਿੰਦੇ ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਲੱਥਦਾ ਤਾਂ ਲੱਥ ਜਾਏ, ਖੋਪਰ ਉਤਰਦਾ ਤਾਂ ਉਤਰ ਜਾਏ, ਪਰ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿੱਖੀ ਸਿਦਕ ਮੇਰੇ ਹਿਰਦੇ ਚੋਂ ਨਾ ਵਿਸਰੇ। ਇਹੋ ਜਿਹੇ ਮਹਾਨ ਸਿੱਖ, ਇਹੋ ਜਿਹੇ ਮਹਾਨ ਸ਼ਹੀਦ, ਕਿੰਨਿਆਂ ਕੁ ਦੀ ਗਿਣਤੀ ਕਰੀਏ, ਕਿਤਨਿਆਂ ਕੁ ਦੀ ਗਿਣਤੀ ਕਰੀਏ, ਗਿਣੇ ਨਹੀਂ ਜਾ ਸਕਦੇ। ਲੱਖਾਂ ਦੀ ਤਾਦਾਦ ਵਿੱਚ ਸਤਿਗੁਰਾਂ ਦੇ ਮਹਾਨ ਸਿੱਖ ਨੇ ਜਿਨ੍ਹਾਂ ਨੇ ਆਪਣਾ ਸਿੱਖੀ ਸਿਦਕ ਨਿਭਾਇਆ ਔਰ ਆਪਣੇ ਪ੍ਰਾਣ ਤਿਆਗ ਦਿੱਤੇ ਪਰ ਆਪਣਾ ਸਿੱਖੀ ਸਿਦਕ ਨਹੀਂ ਤਿਆਗਿਆ। ਗੁਰੂ ਕਲਗੀਧਰ ਜੀ ਕਹਿੰਦੇ ਆਪਣੇ ਸਿਰ ਨੂੰ ਭਾਵੇਂ ਜਾਣ ਦੇਵੇ ਪਰ ਆਪਣਾ ਸਿਦਕ ਨਾ ਤਿਆਗੇ।
ਤਨ ਮਿਥਿਆ ਲਖ ਕਰ ਜਗ ਮਾਏ,
ਆਪਣੇ ਇਸ ਤਨ ਨੂੰ ਸਰੀਰ ਨੂੰ ਇਸ ਜਗਤ ਵਿੱਚ ਮਿਥਿਆ ਕਰਕੇ ਜਾਣ ਲਵੇ ਕਿ ਮੇਰਾ ਇਹ ਸਰੀਰ ਮਿਥਿਆ, ਮੇਰਾ ਇਹ ਸਰੀਰ ਨਾਸ਼ਵਾਨ ਹੈ, ਇਹ ਸਦਾ ਨਹੀਂ ਰਹਿਣਾ।
ਸਿੱਖੀ ਸੱਚ ਪ੍ਰਾਪਤ ਕੀ ਕਰਤਾ,
ਹਾਂ ਜਿਹੜੀ ਸਿੱਖੀ ਹੈ ਉਹ ਸੱਚ ਹੈ ਔਰ ਸੱਚ ਨੂੰ ਪ੍ਰਾਪਤ ਕਰਾਉਣ ਵਾਲੀ ਹੈ ਸਿੱਖੀ। ਸਰੀਰ ਮਿਥਿਆ, ਜੇ ਸਰੀਰ ਨੂੰ ਸੱਚ ਸਮਝਦੇ ਤੇ ਇੰਨੀਆਂ ਕੁਰਬਾਨੀਆਂ ਨਹੀਂ ਸਨ ਦੇ ਸਕਦੇ। ਸਰੀਰ ਨੂੰ ਮਿਥਿਆ ਸਮਝ ਆਖਿਆ ਸਿੱਖੀ ਸੱਚ ਹੈ ਔਰ ਸਿੱਖੀ ਨਾਲ ਸੱਚ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਲਾਲਚ ਦਿੱਤੇ ਗਏ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਨੂੰ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ, ਪਰ ਤਿੰਨਾਂ ਆਖਿਆ ਇਹ ਸਰੀਰ ਮਿਥਿਆ ਨੇ, ਸਿੱਖੀ ਸਦਾ ਨਾਲ ਨਿਭਣ ਵਾਲੀ ਹੈ। ਬੜੇ ਬੜੇ ਲੋਭ ਲਾਲਚ ਦਿੱਤੇ ਗਏ ਭਾਈ ਤਾਰੂ ਸਿੰਘ ਜੀ ਸ਼ਹੀਦ ਨੂੰ, ਭਾਈ ਮਨੀ ਸਿੰਘ ਸ਼ਹੀਦ ਨੂੰ, ਪਰ ਉਹਨਾਂ ਆਖਿਆ ਕਿ ਸਰੀਰ ਨਸ਼ਵਰ ਨੇ, ਬਿਨਸ ਜਾਣੇ ਨੇ, ਗੁਰੂ ਕੀ ਸਿੱਖੀ ਹੈ ਜਿਹੜੀ ਅੱਗੇ ਪਰਲੋਕ ਤੱਕ ਵੀ ਨਾਲ ਨਿਭਣੀ ਹੈ, ਜਿਹਦੇ ਨਾਲ ਸੱਚ ਸਰੂਪ ਦੀ ਪ੍ਰਾਪਤੀ ਹੋਣੀ, ਅਸੀਂ ਇਹ ਨਹੀਂ ਤਿਆਗ ਸਕਦੇ। ਐਸਾ ਮਹਾਨ ਇਤਿਹਾਸ ਹੈ ਸਾਡਾ, ਉਹਨਾਂ ਸਿਦਕੀ ਸਿੱਖਾਂ ਦੇ ਇਤਿਹਾਸ ਨਾਲ ਸਾਡੇ ਬਹੁਤ ਸਾਰੀਆਂ ਪੁਸਤਕਾਂ ਭਰੀਆਂ ਹੋਈਆਂ ਨੇ। ਜੋ ਉਹਨਾਂ ਸ਼ਹੀਦਾਂ ਦੇ ਲਹੂ ਨਾਲ ਲਿਖਿਆ ਗਿਆ ਇਤਿਹਾਸ ਹੈ, ਉਹ ਇਤਿਹਾਸ ਸਾਨੂੰ ਬਚਣਾ ਚਾਹੀਦਾ, ਉਹ ਇਤਿਹਾਸ ਸਾਨੂੰ ਪੜ੍ਹਨਾ ਚਾਹੀਦਾ, ਉਹ ਇਤਿਹਾਸ ਸਾਨੂੰ ਆਪਣੇ ਬੱਚਿਆਂ ਨੂੰ ਸੁਣਾਉਣਾ ਚਾਹੀਦਾ, ਤਾਂ ਜੋ ਉਸ ਇਤਿਹਾਸ ਨੂੰ ਜਾਣ ਕੇ ਉਹ ਆਪਣੇ ਸਿੱਖੀ ਸਿਦਕ ਨੂੰ, ਭਰੋਸੇ ਨੂੰ ਤੋੜ ਤੱਕ ਨਿਭਾਉਣ। ਜਿਵੇਂ ਅੱਜ ਸਿੱਖੀ ਨੂੰ ਤਿਲਾਂਜਲੀ ਦੇ ਰਹੇ ਨੇ, ਇਸ ਤਰ੍ਹਾਂ ਤਿਲਾਂਜਲੀਆਂ ਨਾ ਦੇਣ, ਪਤਤ ਨਾ ਹੋਣ, ਜੇ ਅਸੀਂ ਉਹਨਾਂ ਨੂੰ ਆਪਣਾ ਇਤਿਹਾਸ ਦੱਸ ਸਕਦੇ ਹੋਈਏ। ਕਲਗੀਧਰ ਪਾਤਸ਼ਾਹ ਕਹਿੰਦੇ ਭਾਈ ਉਹ ਆਪਣੇ ਤਨ ਨੂੰ ਮਿਥਿਆ ਕਰਕੇ ਜਾਣਦੇ ਨੇ ਔਰ ਸਿੱਖੀ ਨੂੰ ਸੱਚ ਦੀ ਪ੍ਰਾਪਤੀ ਕਰਤਾ ਜਾਣਦੇ ਹਨ।
ਇਮ ਪ੍ਰਾਣਨ ਬਿਨਸਨ ਲਗ ਕਰਤਾ,
ਪ੍ਰਾਣਾਂ ਦੇ ਬਿਨਸਨ ਤੱਕ ਉਹ ਆਪਣੇ ਸਿੱਖੀ ਸਿਦਕ ਨੂੰ ਧਾਰਨ ਕਰਕੇ ਰੱਖਦਾ ਹੈ।
ਬਿਘਨ ਅਨੇਕ ਕਸ਼ਟ ਸਹਿ ਸਾਰੇ,
ਅਨੇਕਾਂ ਪ੍ਰਕਾਰ ਦੇ ਵਿਘਨ ਉਹ ਆਪਣੇ ਸਰੀਰ ਤੇ ਝੱਲ ਲੈਂਦਾ ਹੈ, ਅਨੇਕਾਂ ਪ੍ਰਕਾਰ ਦੇ ਕਸ਼ਟ, ਅਨੇਕਾਂ ਪ੍ਰਕਾਰ ਦੇ ਕੀਤੇ ਹੋਏ ਤਸ਼ੱਦਦ ਆਪਣੇ ਸਰੀਰ ਤੇ ਝੱਲ ਲੈਂਦਾ ਬਾਬਾ ਬੰਦਾ ਸਿੰਘ ਜੀ ਬਹਾਦਰ ਵਾਂਗੂ, ਪਰ ਉਹ ਸਿੱਖੀ ਸਿਦਕ ਨਹੀਂ ਤਿਆਗਦੇ। ਕਿਹੋ ਜਿਹਾ ਜਿਗਰਾ ਹੋਵੇਗਾ ਬਾਬਾ ਬੰਦਾ ਸਿੰਘ ਬਹਾਦਰ ਦਾ, ਜਮੂਰਾਂ ਨਾਲ ਮਾਸ ਨੋਚ ਦਿੱਤਾ ਗਿਆ, ਹੱਡੀਆਂ ਕੱਢ ਦਿੱਤੀਆਂ ਸਰੀਰ ਦੀਆਂ, ਕਿੱਡਾ ਵੱਡਾ ਜਿਗਰਾ ਹੋਵੇਗਾ 5 ਸਾਲ ਦਾ ਬੱਚਾ, ਕਈ ਦਿਨਾਂ ਦੇ ਭੁੱਖੇ ਬੰਦਾ ਸਿੰਘ ਬਹਾਦਰ ਨੂੰ ਜੇ ਕੁਝ ਖਾਣ ਨੂੰ ਦਿੱਤਾ ਗਿਆ ਤਾਂ ਉਹਦੇ 5 ਸਾਲ ਦੇ ਬੱਚੇ ਅਜੈ ਸਿੰਘ ਦਾ ਕਲੇਜਾ ਕੱਢ ਕੇ ਉਹਦੇ ਮੂੰਹ ਚ ਪਾਇਆ ਗਿਆ ਵੀ ਇਹ ਖਾ ਲੈ। ਕਿਤਨਾ ਵੱਡਾ ਨਿਸ਼ਚਾ, ਕਿਤਨਾ ਵੱਡਾ ਸਿਦਕ ਬਾਬਾ ਬੰਦਾ ਸਿੰਘ ਬਹਾਦਰ ਦਾ, ਤਸ਼ੱਦਦ ਕਿਤਨੇ। ਕਹਿੰਦੇ ਅਨੇਕਾਂ ਤਸ਼ੱਦਦ, ਅਨੇਕਾਂ ਕਸ਼ਟ ਆਪਣੇ ਸਰੀਰ ਤੇ ਝੱਲ ਲੈਂਦੇ ਨੇ ਸਿਦਕੀ ਸਿੱਖ, ਪਰ ਸਿੱਖੀ ਨਹੀਂ ਤਿਆਗਦੇ।
ਗਾਡੋ ਸਿਦਕ ਨਹੀਂ ਨਿਰਵਾਰੇ,
ਪਰਪੱਕ ਸਿਦਕ ਹੈ ਗਾਢੋ ਸਿਦਕ। ਗਾਢੋ ਸਿਦਕ ਦਾ ਮਤਲਬ ਹੁੰਦਾ ਪੱਕਾ ਸਿਦਕ, ਪੱਕਾ ਭਰੋਸਾ, ਉਹ ਆਪਣੇ ਹਿਰਦੇ ਚੋਂ ਨਹੀਂ ਨਿਵਾਰਦੇ, ਆਪਣੇ ਹਿਰਦੇ ਚੋਂ ਨਹੀਂ ਤਿਆਗਦੇ।
ਪਲ ਮੈਂ ਸਿਰ ਦੇ ਸਿਦਕ ਨਾ ਖੋਵੈ, ਸੋ ਸਿੱਖ ਮੇਰੋ ਪੂਰਨ ਹੋਵੈ।
ਮਹਾਰਾਜ ਜੀ ਕਹਿੰਦੇ ਇੱਕ ਪਲ ਵਿੱਚ ਸਿਰ ਦੇਣ ਨੂੰ ਤਿਆਰ ਹੋ ਜਾਏ ਪਰ ਸਿਦਕ ਨਾ ਛੱਡੇ। ਦੋ ਆਪਸ਼ਨਾਂ ਰੱਖੀਆਂ ਜਾਣ ਉਹਦੇ ਅੱਗੇ, ਜਾਂ ਸਿੱਖੀ ਛੱਡ ਦੇ ਜਾਂ ਮੌਤ ਗ੍ਰਹਿਣ ਕਰ ਲੈ, ਤੇ ਉਸੇ ਵੇਲੇ ਮੌਤ ਨੂੰ ਗਲ ਲਾ ਲੇਗਾ ਪਰ ਸਿੱਖੀ ਨਹੀਂ ਤਿਆਗੇਗਾ, ਮਰਨਾ ਕਬੂਲ ਕਰ ਲਏਗਾ, ਸਿੱਖੀ ਨਹੀਂ ਤਿਆਗੇਗਾ। ਮਹਾਰਾਜ ਜੀ ਕਹਿੰਦੇ ਇਹੋ ਜਿਹਾ ਜਿਹੜਾ ਸਿੱਖ ਹੈ ਉਹ ਮੇਰਾ ਪੂਰਨ ਸਿੱਖ ਹੈ। ਜਿਹੜਾ ਸਿਦਕੀ ਸਿੱਖ ਹੈ, ਏਦਾਂ ਦੀ ਬਿਰਤੀ ਰੱਖਣ ਵਾਲਾ ਜੋ ਉੱਪਰ ਦੱਸੀ ਹੈ, ਮਹਾਰਾਜ ਜੀ ਕਹਿੰਦੇ ਉਹ ਮੇਰਾ ਸਿਦਕੀ ਸਿੱਖ ਹੈ।
ਗੁਰ ਸਿੱਖੀ ਦਾ ਮੰਨਣਾ ਗੁਰ ਬਚਨੀ ਗੱਲ ਹਾਰ ਪਰੋਵੈ।
ਗੁਰਸਿੱਖੀ ਦਾ ਮੰਨਣਾ ਇਹੀ ਹੈ ਕਿ ਗੁਰੂ ਦੇ ਬਚਨਾਂ ਦਾ ਹਾਰ ਬਣਾ ਕੇ ਆਪਣੇ ਗਲ ਚ ਪਹਿਨ ਲਵੇ, ਗੁਰੂ ਦੇ ਬਚਨਾਂ ਦਾ ਹਾਰ ਬਣਾ ਕੇ ਆਪਣੇ ਗਲ ਵਿਚ ਧਾਰਨ ਕਰ ਲਵੇ।
ਪੰਚਮ ਸਿੱਖੀ ਭਾਵੇ ਉਪਾਈ,
ਪੰਜਵੀਂ ਸਿੱਖੀ ਹੈ ਭਾਵ ਦੀ, ਜਿਸ ਨੂੰ ਪ੍ਰੇਮ ਦੀ ਸਿੱਖੀ ਕਹਿੰਦੇ ਨੇ, ਭਾਵ ਦੀ ਸਿੱਖੀ, ਪੰਜਵੀਂ ਭਾਵ ਦੀ ਸਿੱਖੀ ਹੈ।
ਲੱਖ ਗੁਰ ਮਹਿਮਾ ਪਰ ਸ਼ਰਣਾਈ,
ਗੁਰੂ ਦੀ ਮਹਿਮਾ ਜਾਣ ਕੇ ਗੁਰੂ ਦੀ ਸ਼ਰਨ ਚ ਪਏ ਰਹਿਣਾ, ਗੁਰੂ ਦੀ ਮਹਿਮਾ ਜਾਣ ਕੇ ਗੁਰੂ ਦੀ ਵਡਿਆਈ ਜਾਣ ਕੇ ਗੁਰੂ ਦੀ ਸ਼ਰਨ ਵਿਚ ਹੀ ਰਹਿਣਾ।
ਨਿਸ ਦਿਨ ਗੁਰ ਮੂਰਤ ਉਰ ਤਾਰੀ,
ਰਾਤ ਦਿਨ ਗੁਰੂ ਦੀ ਮੂਰਤ ਆਪਣੇ ਹਿਰਦੇ ਚ ਧਾਰਨ ਕਰਕੇ ਰੱਖਣੀ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਅੰਦਰ ਭਾਵ ਦੀ ਸਿੱਖੀ, ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਅੰਦਰ ਭਾਵ ਦੀ ਸਿੱਖੀ, ਭਾਈ ਸਾਹਿਬ ਭਾਈ ਕਨਈਆ ਜੀ ਦੇ ਅੰਦਰ ਭਾਵ ਦੀ ਸਿੱਖੀ। ਇਹ ਭਾਵਨਾ ਵਾਲੇ ਸਿੱਖ, ਮਹਾਰਾਜ ਜੀ ਕਹਿੰਦੇ ਗੁਰੂ ਦੀ ਮੂਰਤ ਨੂੰ ਆਪਣੇ ਹਿਰਦੇ ਚ ਵਸਾ ਕੇ ਰੱਖਣਾ, ਆਪਣੇ ਹਿਰਦੇ ਵਿਚ ਧਾਰਨ ਕਰਕੇ ਰੱਖਣਾ।
ਕਰੇ ਭਾਵ ਸਭ ਸਿੱਖ ਮਝਾਰੀ,
ਔਰ ਸਾਰਿਆਂ ਸਿੱਖਾਂ ਨਾਲ ਭਾਵ ਕਰਨਾ, ਸਾਰੇ ਸਿੱਖਾਂ ਨਾਲ ਪ੍ਰੇਮ ਕਰਨਾ। ਇਹ ਪ੍ਰੇਮ ਦੀ ਸਿੱਖੀ ਹੈ, ਭਾਵ ਦੀ ਸਿੱਖੀ, ਕਿ ਸਾਰਿਆਂ ਸਿੱਖਾਂ ਨਾਲ ਪਿਆਰ ਕਰਨਾ, ਗੁਰਸਿੱਖਾਂ ਨਾਲ ਪ੍ਰੀਤ ਕਰਨੀ, ਸਭ ਨਾਲ ਮਾਈ ਭਾਈ ਨਾਲ ਪਿਆਰ ਦੇ ਨਾਲ ਵਿਚਰਨਾ। ਇਹ ਨਹੀਂ ਕਿ ਕੱਲੇ ਕੱਲੇ ਨੂੰ ਖਾਊ ਖਾਊ ਕਰਕੇ ਖਾਂਦਾ ਫਿਰੇ, ਸਾਰਿਆਂ ਨਾਲ ਪ੍ਰੇਮ ਤੇ ਸੁਹਿਰਦ ਭਾਵ ਨਾਲ ਵਿਚਰੇ। ਇਹ ਭਾਵ ਦੀ ਸਿੱਖੀ ਹੈ।
ਪੰਜ ਪ੍ਰਕਾਰ ਸਿੱਖ ਇਮ ਕਹੇ,
ਮਹਾਰਾਜ ਜੀ ਨੇ ਇਸ ਤਰ੍ਹਾਂ ਪੰਜ ਪ੍ਰਕਾਰ ਦੇ ਸਿੱਖ ਦੱਸੇ ਹਨ।
ਜਥਾ ਕਰਮ ਫਲ ਦੀ ਰਗ ਲਹੇ,
ਇਸ ਤਰ੍ਹਾਂ ਦਾ ਕੋਈ ਕਰਮ ਕਰੇਗਾ ਉਹਨੂੰ ਉਸੇ ਤਰ੍ਹਾਂ ਦੇ ਫਲ ਦੀ ਪ੍ਰਾਪਤੀ ਹੋਵੇਗੀ।
ਹਲਤ ਪਲਤ ਮੈਂ ਬਨੋ ਸਹਾਈ,
ਜਿਹੜਾ ਸਿਦਕ ਦੀ ਸਿੱਖੀ ਭਾਵ ਦੀ ਸਿੱਖੀ ਧਾਰਨ ਕਰੇਗਾ, ਮਹਾਰਾਜ ਜੀ ਕਹਿੰਦੇ ਲੋਕ ਤੇ ਪਰਲੋਕ ਵਿੱਚ ਮੈਂ ਉਹਦੀ ਸਹਾਇਤਾ ਕਰਾਂਗਾ, ਦੋਹਾਂ ਜਹਾਨਾਂ ਵਿੱਚ ਮੈਂ ਉਹਦੀ ਸਹਾਇਤਾ ਕਰਾਂਗਾ।
ਜਮ ਸੰਕਟ ਤੇ ਲਿਓ ਛੁਟਾਈ,
ਔਰ ਜਿਹੜੇ ਜਮ ਦੇ ਸੰਕਟ ਹਨ ਉਹਨਾਂ ਜਮ ਦੇ ਸੰਕਟਾਂ ਤੋਂ ਮੈਂ ਉਹਨੂੰ ਛੁਡਾ ਲਵਾਂਗਾ, ਜਮ ਦੇ ਸੰਕਟਾਂ ਤੋਂ ਮੈਂ ਉਸ ਨੂੰ ਬਚਾ ਲਵਾਂਗਾ।
ਦੋਹਰਾ ਸਤ ਗੁਰ ਪੂਰਨ ਜਿਨੋ ਕੇ, ਪੂਰੀ ਤਿਨ ਕੀ ਆਸ।
ਖਾਲਸਾ ਜੀ, ਜਿਨ੍ਹਾਂ ਦੇ ਸਤਿਗੁਰੂ ਪੂਰਨ ਹਨ ਉਹਨਾਂ ਦੀਆਂ ਆਸਾਂ ਵੀ ਪੂਰੀਆਂ, ਜਿਨ੍ਹਾਂ ਦਾ ਗੁਰੂ ਪੂਰਾ ਹੈ ਨਾ ਉਹਨਾਂ ਦੀਆਂ ਆਸਾਂ ਵੀ ਪੂਰੀਆਂ ਹਨ।
ਨਾਨਕ ਜਪੀਐ ਨਾਮ ਨਿਤ, ਸਿਮਰੋ ਸਾਸ ਗਿਰਾਸ।
ਮਹਾਰਾਜ ਜੀ ਕਹਿੰਦੇ ਨਾਮ ਜਪੋ, ਸਿਮਰੋ ਸਾਸ ਗਿਰਾਸ, ਹਰ ਸਾਹ ਤੇ ਹਰ ਗਰਾਸ ਨਾਲ ਪ੍ਰਮਾਤਮਾ ਦਾ ਸਿਮਰਨ ਕਰੋ।
ਚੋਪਈ ਬਣੀਏ ਸਤ ਨਾਮ ਅਨੁਰਾਗੀ,
ਔਰ ਸੱਚੇ ਨਾਮ ਦੇ ਅਨੁਰਾਗੀ ਬਣੋ, ਨਾਮ ਨਾਲ ਪਿਆਰ ਕਰਨਾ, ਪ੍ਰਭੂ ਦੇ ਨਾਮ ਨਾਲ ਪ੍ਰੀਤ ਕਰਨੀ ਹੈ।
ਕਾਮ ਕ੍ਰੋਧ ਮਦ ਮਾਨੈ ਤਿਆਗੀ,
ਕਾਮ ਕ੍ਰੋਧ ਹੰਕਾਰ ਮਾਣ ਇਹ ਆਪਣੇ ਹਿਰਦੇ ਚੋਂ ਤਿਆਗ ਦੇਣਾ, ਕਾਮ ਕ੍ਰੋਧ ਹੰਕਾਰ ਤੇ ਮਾਣ ਆਪਣੇ ਹਿਰਦੇ ਚੋਂ ਤਿਆਗ ਦੇਣਾ ਹੈ।
ਰਾਖ ਸਥਿਰ ਸਤ ਗੁਰੂ ਭਰੋਸਾ,
ਸਤਿਗੁਰਾਂ ਦਾ ਭਰੋਸਾ ਆਪਣੇ ਹਿਰਦੇ ਚ ਸਥਿਰ ਕਰਕੇ ਰੱਖਣਾ, ਗੁਰੂ ਦਾ ਭਰੋਸਾ, ਗੁਰੂ ਦਾ ਵਿਸ਼ਵਾਸ, ਗੁਰੂ ਦਾ ਯਕੀਨ ਆਪਣੇ ਹਿਰਦੇ ਚ ਸਥਿਰ ਕਰਕੇ ਰੱਖਣਾ ਹੈ।
ਧਰ ਸੰਤੋਖ ਸਿੰਘ ਸ਼ਾਂਤ ਸੰਤੋਸ਼ਾ,
ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਭਾਈ ਇਸ ਤਰ੍ਹਾਂ ਆਪਣੇ ਅੰਦਰ ਸ਼ਾਂਤੀ ਤੇ ਸੰਤੋਸ਼ ਧਾਰਨ ਕਰਨਾ, ਯਾਨੀ ਕਿ ਸੰਤੋਖ ਧਾਰਨ ਕਰਕੇ।
ਦੋਹਰਾ ਸਿੱਖੀ ਪੰਜ ਪ੍ਰਕਾਰ ਕੀ, ਸੁਣ ਪਾਉਲ ਬਖਸ਼ੀਸ਼।
ਮਹਾਰਾਜ ਜੀ ਕਹਿੰਦੇ ਪੰਜ ਪ੍ਰਕਾਰ ਦੀ ਇਹ ਸਿੱਖੀ ਦੱਸ ਦਿੱਤੀ ਹੈ, ਹੁਣ ਜਿਹੜੀ ਪਾਹੁਲ ਦੀ ਬਖਸ਼ਿਸ਼ ਹੈ, ਜਿਹੜੀ ਗੁਰੂ ਸਾਹਿਬ ਨੇ ਆਪਣੇ ਖਾਲਸੇ ਨੂੰ ਪਾਹੁਲ ਦਿੱਤੀ ਹੈ, ਖੰਡੇ ਦੀ, ਖੰਡੇ ਦੀ ਜੋ ਪਾਹੁਲ ਹੈ ਉਹਦੀ ਜਿਹੜੀ ਬਖਸ਼ਿਸ਼ ਹੈ।
ਸਿੱਖ ਸਿੱਧ ਕੀ ਕਰ ਜੋਰ ਕੈ ਧਰ ਪਗ ਪੰਕਜ ਸੀਸ।
ਜਿਹੜੇ ਸਿਦਕੀ ਸਿੱਖ ਨੇ ਉਹਨਾਂ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕ ਕੇ ਨਮਸਕਾਰ ਕਰਕੇ ਪੁੱਛਿਆ, ਮਹਾਰਾਜ ਜੀ ਕਿਰਪਾ ਕਰਕੇ ਪਾਹੁਲ ਦਾ ਭੇਦ ਦੱਸੋ ਕਿ ਖੰਡੇ ਦੀ ਜਿਹੜੀ ਪਾਹੁਲ ਹੈ, ਖੰਡੇ ਦੀ ਪਾਹੁਲ ਦਾ ਭੇਦ ਕਿਰਪਾ ਕਰਕੇ ਸਾਨੂੰ ਦੱਸੋ।
ਜੋ ਪਈ ਬੂਜਤ ਪਏ ਸਰਬ ਕਰ ਪੰਗਤ।
ਸਾਰੀ ਸੰਗਤ ਨੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਪੁੱਛਿਆ ਹੈ,
ਗੁਰ ਪਾਤਸ਼ਾਹ ਆਪ ਕੀ ਸੰਗਤ।
ਕਹਿਣ ਲੱਗੇ ਹੇ ਗੁਰੂ ਪਾਤਸ਼ਾਹ, ਇਹ ਸਭ ਸੰਗਤ ਤੁਹਾਡੀ ਹੈ, ਅਸੀਂ ਸਾਰੇ ਤੁਹਾਡੀ ਸੰਗਤ ਵਿੱਚ ਹਾਂ।
ਅਭਿਲਾਖਤ ਸਗਰੇ ਮਨ ਜਾਣਨ।
ਮਹਾਰਾਜ ਜੀ ਸਾਰਿਆਂ ਦੇ ਮਨ ਵਿੱਚ ਇਹ ਜਾਣਨ ਦੀ ਅਭਿਲਾਖਾ ਹੈ, ਸਭ ਜਾਣਨਾ ਚਾਹੁੰਦੇ ਨੇ, ਸਭ ਦੇ ਮਨ ਵਿੱਚ ਜਾਣਨ ਦੀ ਅਭਿਲਾਖਾ ਹੈ।
ਸ਼੍ਰਵਣ ਕਰਨ ਕੋ ਤੁਮਰੇ ਆਨਨ।
ਮਹਾਰਾਜ ਜੀ ਤੁਹਾਡੇ ਮੁਖੋਂ ਸਰਵਣ ਕਰਨਾ ਚਾਹੁੰਦੇ ਹਾਂ, ਤੁਹਾਡੇ ਮੁਖਾਰ ਬਿੰਦ ਚੋਂ ਸਰਵਣ ਕਰਨਾ ਚਾਹੁੰਦੇ ਹਾਂ।
ਪਾਹੁਲ ਕੇ ਗੁਣ ਭੇਦ ਬਖਾਨੋ।
ਮਹਾਰਾਜ ਜਿਹੜੀ ਪਾਹੁਲ ਹੈ ਉਹਦੇ ਗੁਣ ਔਰ ਪਾਹੁਲ ਦਾ ਜੋ ਭੇਦ ਹੈ, ਖੰਡੇ ਦੀ ਪਾਹੁਲ ਦਾ ਉਹਦਾ ਭੇਦ ਤੇ ਉਹਦਾ ਗੁਣ ਆਪ ਜੀ ਕਿਰਪਾ ਕਰਕੇ ਸਾਨੂੰ ਵੇਰਵੇ ਸਹਿਤ ਦੱਸੋ।
ਜਿਮ ਰਾਵਰ ਨੇ ਕੀਨ ਮਾਨੋ।
ਜਿਵੇਂ ਆਪ ਜੀ ਨੇ ਪਾਹੁਲ ਤਿਆਰ ਕੀਤੀ ਹੈ, ਖੰਡੇ ਦੀ ਬੜੀ ਮਹਾਨ ਪਾਹੁਲ, ਬੜੀ ਤੇਜ ਵਾਲੀ ਪਾਹੁਲ ਤਿਆਰ ਕੀਤੀ ਹੈ, ਇਸ ਪਾਹੁਲ ਦਾ ਭੇਦ ਆਪ ਜੀ ਕਿਰਪਾ ਕਰਕੇ ਸਾਨੂੰ ਦੱਸੋ।
ਭਾਵ ਸਹਿਤ ਕਲਗੀ ਧਰ ਸੁਣਿਓ।
ਸਿੱਖਾਂ ਦੀ ਇਹ ਭਾਵਨਾ ਸਹਿਤ ਕੀਤੀ ਹੋਈ ਬੇਨਤੀ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸੁਣੀ ਹੈ।
ਕਰ ਬਖਿਆਤ ਭੇਦ ਸਭ ਪੰਨਿਓ।
ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੇ ਉਸ ਵਕਤ ਫਿਰ ਸਾਰਾ ਭੇਦ ਪ੍ਰਗਟ ਕਰਕੇ ਦੱਸਿਆ, ਕਹਿਣ ਲੱਗੇ
ਮੰਤਰ ਸੁਜੰਤਰ ਤੰਤਰੇ ਤੀਨ।
ਮਹਾਰਾਜ ਜੀ ਕਹਿੰਦੇ ਮੰਤਰ ਜੰਤਰ ਤੇ ਤੰਤਰ ਇਹ ਤਿੰਨ ਤਰ੍ਹਾਂ ਦੇ ਹੁੰਦੇ ਨੇ। ਮੰਤਰ ਬੋਲ ਕੇ ਚਲਾਏ ਜਾਂਦੇ ਨੇ, ਜੰਤਰ ਜਿਹੜੇ ਨੇ ਉਹ ਲਿਖ ਕੇ ਦਿੱਤੇ ਜਾਂਦੇ ਨੇ, ਤੰਤਰ ਘੋਲ ਕੇ ਪਿਆਏ ਜਾਂਦੇ ਨੇ। ਇਸ ਤਰ੍ਹਾਂ ਦੇ ਤਿੰਨ ਪ੍ਰਕਾਰ ਦੀਆਂ ਕੈਟਾਗਰੀਆਂ ਮੰਨੀਆਂ ਜਾਂਦੀਆਂ ਨੇ। ਮਹਾਰਾਜ ਜੀ ਕਹਿੰਦੇ ਮੰਤਰ ਜੰਤਰ ਤੇ ਤੰਤਰ ਇਹ ਤਿੰਨ ਹਨ।
ਕਾਰਜ ਕੇ ਸਿੱਧ ਕਰਤਾ ਚੀਨ।
ਜਿਹੜੇ ਮੰਤਰ ਜੰਤਰ ਤੰਤਰ ਨੇ ਇਹ ਕਾਰਜ ਦੀ ਸਿੱਧੀ ਵਾਸਤੇ ਇਹਨਾਂ ਨੂੰ ਕਰਤਾ ਮੰਨਿਆ ਜਾਂਦਾ ਹੈ। ਜਿਹੜੇ ਹਿੰਦੂ ਮਤ ਦੇ ਲੋਕ ਨੇ, ਉਹ ਹਿੰਦੂ ਧਰਮ ਦੇ ਲੋਕ ਇਹਨਾਂ ਮੰਤਰਾਂ ਨੂੰ ਜਦੋਂ ਕੋਈ ਕਾਰਜ ਕਰਨਾ ਹੁੰਦਾ, ਕੋਈ ਮੰਤਰ ਪੜ੍ਹਨ ਦਾ ਟਾਈਮ ਹੈ, ਮੰਤਰ ਪੜ੍ਹਦੇ ਨੇ, ਜੰਤਰ ਪੜ੍ਹਦੇ ਨੇ, ਤੰਤਰ ਪੜ੍ਹਦੇ ਨੇ। ਇਹਦਾ ਮੰਤਰ ਜੰਤਰ ਤੰਤਰ ਬਣਾ ਕੇ, ਤੰਤਰ ਉਹ ਕੰਧਾਂ ਨਾਲ ਲਟਕਾ ਲੈਂਦੇ ਨੇ ਲਿਖ ਕੇ, ਪਤਾ ਨਹੀਂ ਗੋਲ ਜੇ ਚੱਕਰ ਜੇ ਬਣਾ ਕੇ ਕਹਿੰਦੇ ਜੀ ਇਹ ਤੰਤਰ ਹੈ। ਉਦਾਂ ਉਹ ਕਾਰਜ ਦੀ ਸਿੱਧੀ ਵਾਸਤੇ ਮੰਤਰ ਜੰਤਰ ਤੰਤਰ ਜਿਹੜੇ ਨੇ ਉਹਨਾਂ ਨੂੰ ਕਰਤਾ ਮੰਨਦੇ ਹਨ।
ਸਤਨਾਮ ਮੰਤਰਨ ਸਿਰ ਮੋਰ ਜਿਸ ਕੇ ਸਮ ਜਗ ਮੈਂ ਔਰ।
ਹੇ ਗੁਰੂ ਖਾਲਸਾ ਜੀ, ਜਿਹੜਾ ਮੰਤਰ ਅਸੀਂ ਤੁਹਾਨੂੰ ਦਿੱਤਾ ਨਾ, ਸਤਨਾਮ ਸ੍ਰੀ ਵਾਹਿਗੁਰੂ, ਇਹ ਮੰਤਰ ਦੁਨੀਆਂ ਦੇ ਜਿਤਨੇ ਮੰਤਰ ਨੇ ਉਹਨਾਂ ਸਾਰੇ ਮੰਤਰਾਂ ਚੋਂ ਸਿਰਮੋਰ ਹੈ। ਸਿਰਮੋਰ ਦੁਨੀਆਂ ਦੇ ਜਿਤਨੇ ਮੰਤਰ ਤੰਤਰ ਜੰਤਰ ਨੇ ਸਭ ਤੋਂ ਸਿਰਮੋਰ ਇਹ ਵਾਹਿਗੁਰੂ ਸਤਨਾਮ ਦਾ ਜੋ ਗੁਰਮੰਤਰ ਹੈ, ਜਿਸ ਦੇ ਸਮਾਨ ਜਗਤ ਵਿੱਚ ਹੋਰ ਕੋਈ ਮੰਤਰ ਤੰਤਰ ਜੰਤਰ ਨਹੀਂ।
ਵਾਹਿਗੁਰੂ ਇਹ ਮੰਤਰ ਮਾਨਾ ਚਤੁਰ ਵਰਨ ਕੋ ਜੋੜਨ ਠਾਨਾ।
ਮਹਾਰਾਜ ਜੀ ਕਹਿੰਦੇ ਜਿਹੜਾ ਇਹ ਵਾਹਿਗੁਰੂ ਗੁਰਮੰਤਰ ਆਪ ਜੀ ਨੂੰ ਦਿੱਤਾ ਹੈ, ਇਹ ਚਾਰ ਵਰਣਾਂ ਦਾ ਸੁਮੇਲ ਹੈ। ਚਾਰ ਅੱਖਰਾਂ ਨੂੰ ਜੋੜ ਕੇ ਇਹ ਮੰਤਰ ਤਿਆਰ ਕੀਤਾ, ਵਾਹ ਵਾਹ ਹਾ ਹਾ ਗੱਗਾ ਤੇ ਰਾਰਾ। ਇਹਨਾਂ ਚਾਰ ਅੱਖਰਾਂ ਨੂੰ ਜੋੜ ਕੇ ਇਹ ਮੰਤਰ ਅਸੀਂ ਤੁਹਾਨੂੰ ਦਿੱਤਾ ਹੈ।
ਲੋ ਸ਼ਸਤਰ ਅਰ ਜਲ ਮਿਸ਼ਟਾਨਾ।
ਮੰਤਰ ਤੁਹਾਨੂੰ ਉੱਤਮ ਦਿੱਤਾ ਸਾਰਿਆਂ ਮੰਤਰਾਂ ਤੋਂ। ਹੁਣ ਦੂਜੇ ਪਾਸੇ ਜਿਹੜੀ ਪਹੁਲ ਹੈ ਉਹਦੀ ਗੱਲ ਸੁਣੋ। ਸਰਬਲੋਹ ਦੇ ਬਾਟੇ ਵਿੱਚ ਸਰਬਲੋਹ ਦਾ ਸ਼ਸਤਰ ਖੰਡਾ ਫੇਰ ਕੇ ਤਿਆਰ ਕੀਤਾ ਜਾਂਦਾ ਅੰਮ੍ਰਿਤ। ਦੂਜਾ ਉਹਦੇ ਵਿੱਚ ਜਲ ਹੈ, ਤੀਜਾ ਉਹਦੇ ਵਿੱਚ ਮਿਸ਼ਟਾਨ ਹੈ, ਪਤਾਸੇ ਪਾਉਂਦੇ ਨੇ ਨਾ, ਮਿੱਠਾ ਪਾਉਂਦੇ ਨੇ। ਇਹ ਤਿੰਨ ਚੀਜ਼ਾਂ ਨੇ ਨਾ, ਲੋਹਾ ਸਰਬਲੋਹ, ਦੂਜਾ ਪਾਣੀ ਹੈ, ਔਰ ਤੀਜਾ ਮਿਸ਼ਟਾਨ ਹੈ। ਇਹਨਾਂ ਦੀ ਵੀ ਮਹੱਤਤਾ ਹੈ। ਏਦਾਂ ਹੀ ਨਹੀਂ, ਸਰਬਲੋਹ ਦੇ ਇਲਾਵਾ ਹੋਰ ਵੀ ਬਾਟੇ ਸੀ। ਸੋਨਾ ਬਹੁਤ ਸੀ, ਚਾਂਦੀ ਬਹੁਤ ਸੀ, ਉਹਨਾਂ ਚ ਵੀ ਤਿਆਰ ਹੋ ਸਕਦਾ ਸੀ। ਪਰ ਇਹਨਾਂ ਦੇ ਵਿੱਚ ਵੀ ਗੁੱਝਾ ਭੇਦ ਹੈ ਕਿ ਸਰਬਲੋਹ ਦਾ ਬਾਟਾ ਹੀ ਕਿਉਂ ਗ੍ਰਹਿਣ ਕੀਤਾ। ਸਰਬਲੋਹ ਦੇ ਬਾਰੇ ਜੇ ਸਮਝਣਾ ਹੋਵੇ ਤੇ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਸਰਬਲੋਹ ਗ੍ਰੰਥ ਹੈ। ਸਰਬਲੋਹ ਗ੍ਰੰਥ, ਸਰਬਲੋਹ ਪ੍ਰਮਾਤਮਾ ਦਾ ਸਰੂਪ ਵੀ ਮੰਨਿਆ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਰਬਲੋਹ ਜੀ ਦੀ ਸਦਾ ਰੱਛਿਆ ਹਮਨੇ ਕਿਹਾ। ਦਸਵੇਂ ਪਾਤਸ਼ਾਹ ਨੇ ਸਰਬਲੋਹ ਜੀ ਦੀ ਸਦਾ ਰੱਛਿਆ ਹਮਨੇ। ਤੋ ਇੱਥੇ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਭਾਈ ਲੋਹੇ ਦਾ ਸ਼ਸਤਰ ਬਾਟਾ ਜਲ ਔਰ ਮਿਸ਼ਟਾਨ
ਇਹੀ ਤੰਤਰ ਕਰਤਾ ਸਵਧਾਨਾ।
ਇਹ ਲੋਹੇ ਦਾ ਸ਼ਸਤਰ ਫੇਰ ਕੇ ਜਲ ਤੇ ਮਿੱਠੇ ਵਿੱਚ ਫੇਰਨਾ, ਇਹ ਤੰਤਰ ਹੈ ਸਾਵਧਾਨ ਕਰਨ ਵਾਲਾ। ਤਿੰਨ ਚੀਜ਼ਾਂ ਦੱਸੀਆਂ ਨੇ ਨਾ, ਉੱਤੇ ਪਹਿਲਾਂ ਮੰਤਰ ਦੱਸ ਦਿੱਤਾ ਹੈ। ਮੰਤਰਾਂ ਵਿੱਚੋਂ ਸਭ ਤੋਂ ਸਿਰਮੌਰ ਮੰਤਰ ਵਾਹਿਗੁਰੂ ਮੰਤਰ ਹੈ। ਫਿਰ ਦੂਜਾ ਮਹਾਰਾਜ ਜੀ ਕਹਿੰਦੇ ਸਰਬਲੋਹ ਦਾ ਖੰਡਾ ਫੇਰ ਕੇ ਜਲ ਦੇ ਵਿੱਚ ਮਿਸ਼ਠਾ ਪਾ ਕੇ ਉਹਦੇ ਵਿੱਚ ਜਲ 'ਚ ਖੰਡਾ ਫੇਰਨਾ। ਖਾਲਸਾ ਜੀ, ਇਹ ਤੰਤਰ ਹੈ, ਇਹਦੇ ਤੋਂ ਵੱਡਾ ਤੰਤਰ ਕੋਈ ਨਹੀਂ। ਇਹਦੇ ਤੋਂ ਵੱਡਾ ਕੋਈ ਤੰਤਰ ਨਹੀਂ ਹੈ, ਇਹ ਬੜਾ ਵੱਡਾ ਤੰਤਰ ਕਹਿ ਸਕਦੇ ਹਾਂ।
ਦੇਈ ਵਸਤ ਇਹ ਦੇਵਨ ਲਿਆਏ।
ਇਹ ਜਿਹੜੀਆਂ ਵਸਤੂਆਂ ਨੇ ਖੁਦ ਦੇਵਤਿਆਂ ਨੇ ਲਿਆ ਕੇ ਦਿੱਤੀਆਂ ਹਨ।
ਤਿੰਨ ਕੇ ਨਾਮ ਸੁਣੋ ਚਿਤ ਲਾਏ।
ਚਿਤ ਲਾ ਕੇ, ਮਨ ਲਾ ਕੇ ਇਹਨਾਂ ਦਾ ਨਾਮ ਸੁਣੋ।
ਵਰਨ ਆਪਣੇ ਕਰ ਜਲ ਆਨਾ।
ਜਿਹੜਾ ਵਰਨ ਦੇਵਤਾ ਉਹ ਆਪਣੇ ਹੱਥੀ ਜਲ ਲਿਆ, ਜਿਹੜਾ ਜਲ ਹੈ ਇਸ ਬਾਟੇ ਵਿੱਚ ਉਹ ਵਰਨ ਦੇਵ ਨੇ ਆਪ ਭੇਟ ਕੀਤਾ ਕਲਗੀਧਰ ਨੂੰ। ਕਿਉਂਕਿ ਭੈ ਵਿੱਚ ਚੱਲਾ ਹੈ ਲੱਖ ਦਰਿਆਓ, ਸਤਿਗੁਰਾਂ ਦੇ ਹੁਕਮ ਚ ਹੈ ਵਰਨ ਦੇਵਤਾ ਵੀ। ਇਹ ਪਾਣੀ ਵੀ ਸਤਿਗੁਰਾਂ ਦੇ ਭੈ ਵਿੱਚ ਹੈ, ਔਰ ਇਹਦਾ ਦੇਵਤਾ ਜੋ ਮੰਨਿਆ ਵਰਨ ਦੇਵ। ਮਹਾਰਾਜ ਜੀ ਕਹਿੰਦੇ ਉਹਨੇ ਆ ਕੇ ਆਪਣੇ ਹੱਥੀ ਸਾਨੂੰ ਜਲ ਭੇਟ ਕੀਤਾ। ਜਲ ਭੇਟ ਕਿਸ ਨੂੰ ਕਰੀਦਾ ਜੋ ਵੱਡਾ ਹੋਵੇ? ਕਲਗੀਧਰ ਵੱਡਿਆਂ ਤੋਂ ਵੱਡੇ ਨੇ, ਇਹ ਦੇਵੀ ਦੇਵਤੇ ਮੇਰੇ ਸਤਿਗੁਰਾਂ ਦੇ ਦਾਸ ਨੇ, ਉਹਨਾਂ ਦੇ ਹੁਕਮ ਚ ਬੱਝੇ ਹੋਏ ਨੇ। ਕਹਿੰਦੇ ਇਹ ਜਿਹੜਾ ਦੇਵਤਾ ਵਰਣ ਹੈ ਉਹਨੇ ਲਿਆ ਕੇ ਜਲ ਭੇਟ ਕੀਤਾ ਹੈ।
ਇੰਦਰ ਮਹਾਬਲ ਲੀਏ ਮਿਸ਼ਟਾਨਾ।
ਜਿਹੜਾ ਇਹਨਾਂ ਦੇਵਤਿਆਂ ਦਾ ਰਾਜਾ ਇੰਦਰ ਹੈ ਉਹਨੇ ਮਿਸ਼ਟਾਨ ਲਿਆ ਕੇ ਭੇਟ ਕੀਤਾ। ਜਿਹੜਾ ਮਿਸ਼ਟਾਨ ਹੈ, ਮਿੱਠਾ ਪਾਇਆ ਇਸ ਜਲ ਦੇ ਵਿੱਚ, ਉਹ ਮਿਸ਼ਟਾਨ 33 ਕਰੋੜ ਦੇਵਤਿਆਂ ਦੇ ਇੰਦਰ ਨੇ ਭੇਟ ਕੀਤਾ ਹੈ।
ਲੋਹਾ ਦੀਨ ਆਨ ਜਮਰਾਜ।
ਯਮਰਾਜ ਹੈ ਉਹਨੇ ਲੋਹਾ ਦਿੱਤਾ ਹੈ।
ਮਿਲੇ ਦੇਵ ਪਾਉਲ ਕੇ ਕਾਜ।
ਪਾਉਲ ਤਿਆਰ ਕਰਨ ਵਾਸਤੇ ਸਾਰੇ ਦੇਵਤੇ ਇਕੱਠੇ ਹੋਏ ਹਨ।
ਜਲ ਤੇ ਸ਼ਾਂਤ ਅਵਧ ਸਿੱਖ ਪਾਏ।
ਖਾਲਸਾ ਜੀ ਇਹਨਾਂ ਦੇ ਅੰਤਰੀ ਵੀ ਭਾਵ ਦੱਸ ਰਹੇ ਨੇ। ਵਰਨ ਦੇਵ ਜਿਹੜਾ ਉਹ ਸ਼ਾਂਤ ਹੈ ਕਿਉਂਕਿ ਜਲ ਹੈ ਨਾ। ਇੱਥੇ ਕੋਈ ਮੂਰਤੀਮਾਨ ਦੇਵਤਿਆਂ ਦੀ ਗੱਲ ਨਹੀਂ ਹੋ ਰਹੀ। ਅਸਲੀਅਤ ਸਮਝਣ ਵਾਸਤੇ ਉਹਨਾਂ ਨੂੰ ਇੱਕ ਸ਼ਕਤੀ ਸਮਝਣਾ ਪਵੇਗਾ ਕਿ ਪ੍ਰਮਾਤਮਾ ਦੀਆਂ ਸ਼ਕਤੀਆਂ ਨੇ, ਉਹਨਾਂ ਦੀਆਂ ਮੂਰਤੀਆਂ ਨਹੀਂ ਹਨ ਕਿ ਕੋਈ ਮੂਰਤੀ ਬਣਾ ਕੇ ਉਹਨਾਂ ਦੀ ਸੇਵਾ ਕਰਨ ਲੱਗ ਪਏ। ਇੰਦਰ ਵੀ ਇੱਕ ਸ਼ਕਤੀ ਹੈ ਔਰ ਸਾਡੇ ਸਰੀਰ ਵਿੱਚ ਹੀ ਕੰਮ ਕਰਦੀ ਹੈ। ਵਰਨ ਦੇਵ ਵੀ ਸ਼ਕਤੀ ਹੈ, ਸਾਡੇ ਸਰੀਰ 'ਚ ਹੀ ਉਹਦਾ ਕੰਮ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਜਲ ਹੈ ਨਾ, ਇਹ ਜਲ ਜਿਹੜਾ ਖੰਡੇ ਬਾਟੇ ਦੀ ਪੌਲ ਵਿੱਚ ਅਸੀਂ ਸਿੱਖ ਨੂੰ ਛਕਾਉਂਦੇ ਹਾਂ, ਜਲ ਹੈ ਇਹਦੇ ਵਿੱਚ, ਇਹ ਸਿੱਖ ਵਿੱਚ ਸ਼ਾਂਤੀ ਦੀ ਹੱਦ ਨੂੰ ਪੈਦਾ ਕਰਦਾ। ਜਲ ਵਿੱਚ ਸ਼ਾਂਤੀ ਹੈ ਔਰ ਸਿੱਖ ਦੇ ਵਿੱਚ ਉਸ ਜਲ ਦੇ ਨਾਲ ਸ਼ਾਂਤੀ ਦੀ ਅਵਧੀ ਪੈਦਾ ਹੁੰਦੀ ਹੈ। ਜਲ ਤੇ ਸ਼ਾਂਤ ਅਵਧ ਸਿੱਖ ਪਾਹੇ, ਜਲ ਜਿਹੜਾ ਇਸ ਕਰਕੇ ਸਿੱਖ ਸ਼ਾਂਤੀ ਦੀ ਅਵਧੀ ਭਾਵ ਜਿਹੜੀ ਬਹੁਤੀ ਸ਼ਾਂਤੀ ਪਾਵਨ ਹੈ ਉਹ ਸਿੱਖ ਨੂੰ ਪ੍ਰਾਪਤ ਹੁੰਦੀ ਹੈ ਜਲ ਰਾਹੀਂ। ਜਲ ਸ਼ਾਂਤ ਹੈ, ਜਲ ਵਾਲਾ ਸੁਭਾਅ ਹੈ ਸਿੱਖ ਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਲਿਖਿਆ, ਗੁਰਸਿੱਖੀ ਕੀ ਇਹ ਨਿਸ਼ਾਨੀ, ਕਹਿੰਦੇ ਪਾਣੀ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਵਾਣ ਨੂੰ। ਪਾਣੀ ਦੇ ਗੁਣ ਦੱਸੇ, ਕਹਿੰਦੇ ਸਿੱਖੀ ਦਾ ਵੀ ਇਹੀ ਗੁਣ ਹੈ, ਪਾਣੀ ਵੀ ਨਿਵਾਣ ਨੂੰ ਚੱਲਦਾ, ਸਿੱਖ ਵੀ ਨਿਮਰਤਾ ਦਾ ਧਾਰਨੀ ਹੁੰਦਾ। ਫੇਰ ਕਹਿੰਦੇ ਪਾਣੀ ਠੰਡ ਦੇ ਵਿੱਚ ਸਰਦ ਹੋ ਜਾਂਦਾ, ਸ਼ੀਤਲ ਹੋ ਜਾਂਦਾ, ਤਪਦੀ ਗਰਮੀ ਪਵੇ ਤੇ ਤਪ ਜਾਂਦਾ, ਤੱਤਾ ਹੋਵੇ ਧੁੱਪ ਵਿੱਚ ਛਾਵੇਂ ਠੰਡਾ ਬਿਰਤੀ ਆਣੀ, ਪਰ ਜੇ ਉਹ ਤਪਦਾ ਵੀ ਹੈ ਤੇ ਤਪਦਾ ਆਪਣੀ ਮਰਜ਼ੀ ਨਾਲ ਨਹੀਂ, ਤਪਦਾ ਪਰ ਉਪਕਾਰ ਨੂੰ। ਜੇ ਬੀਰ ਰਸ ਵਿੱਚ ਆਉਂਦਾ ਤੇ ਕਿਸੇ ਦੇ ਭਲੇ ਵਾਸਤੇ, ਸ਼ਸਤਰ ਚੁੱਕਦਾ ਤਪਦਾ ਬੀਰ ਰਸ ਧਾਰਨ ਕਰਕੇ ਤਾਂ ਦੇਸ਼ ਕੌਮ ਤੇ ਸਵਾਗ ਦੀ ਰਾਖੀ ਵਾਸਤੇ, ਤੇ ਸ਼ੀਤਲ ਹੁੰਦਾ ਤੇ ਠੰਡਾ ਹੋ ਕੇ ਆਪਣੇ ਭਗਤੀ ਦੇ ਰਸ ਵਿੱਚ ਜੁੜ ਜਾਂਦਾ। ਇਹ ਪਾਣੀ ਵਾਲਾ ਸੁਭਾਅ ਉਸ ਜਲ ਦੇ ਵਿੱਚ ਜੋ ਖੰਡੇ ਬਾਟੇ ਦੀ ਪੌਲ ਵਿੱਚ ਜਲ ਹੈ, ਉਹ ਗੁਰੂ ਖਾਲਸਾ ਜੀ ਸਿੱਖ ਨੂੰ ਸ਼ਾਂਤੀ ਦੇਣ ਵਾਲਾ, ਪਾਣੀ ਵਾਲਾ ਸੁਭਾਅ ਜੋ ਸ਼ਾਂਤ ਹੋਣ ਦਾ ਸੁਭਾਅ ਹੈ ਉਹ ਸਿੱਖ ਨੂੰ ਜਲ ਵਾਲਾ ਸੁਭਾਅ, ਸ਼ਾਂਤੀ ਵਾਲਾ ਸੁਭਾਅ ਦੇਣ ਵਾਲਾ ਹੈ।
ਮਿਸ਼ਟਾਨੇ ਤੇ ਭੋਗ ਨਾ ਚਾਹੇ,
ਜਿਹੜਾ ਮਿੱਠਾ ਪਾਇਆ ਇਹਦੇ ਵਿੱਚ, ਮਿਸ਼ਟਾਨ ਮਿੱਠਾ, ਖਾਲਸਾ ਜੀ ਉਹ ਮਿਸ਼ਟਾਨ ਹੁਣ ਤੁਸੀਂ ਮਿੱਠਾ ਖਾ ਲਓ ਤੇ ਕਿੰਨਾ ਕੁ ਖਾ ਲਓਗੇ, ਮਿੱਠਾ ਖਾ ਕੇ ਨਾ ਬਾਅਦ ਵਿੱਚ ਫਿਰ ਹੋਰ ਖਾਣ ਦੀ ਇੱਛਾ ਨਹੀਂ ਰਹਿੰਦੀ ਕੁਝ ਮਿੱਠਾ, ਇਕਦਮ ਮੂੰਹ ਮੁੜ ਜਾਂਦਾ ਜ਼ਿਆਦਾ ਮਿੱਠਾ ਖਾ ਲਓ ਤਾਂ। ਕਹਿੰਦੇ ਜਿਵੇਂ ਮਿੱਠਾ ਖਾ ਕੇ ਹੋਰ ਮਿੱਠਾ ਖਾਣ ਦੀ ਚਾਹਨਾ ਨਹੀਂ ਰਹਿੰਦੀ, ਕਹਿੰਦੇ ਆਹ ਜਿਹੜਾ ਮਿਸ਼ਟਾਨ ਪਾ ਦਿੱਤਾ ਅਸੀਂ ਇਸ ਅੰਮ੍ਰਿਤ ਦੇ ਵਿੱਚ, ਇਸ ਮਿਸ਼ਟਾਨ ਦੇ ਨਾਲ ਗੁਰਸਿੱਖ ਦੇ ਅੰਦਰ ਭੋਗਾਂ ਦੀ ਚਾਹਨਾ ਖਤਮ ਹੋ ਜਾਂਦੀ, ਹੋਰ ਭੋਗਾਂ ਦੀ ਇੱਛਾ ਖਤਮ ਹੋ ਜਾਂਦੀ, ਕੋਈ ਚਾਹਨਾ ਨਹੀਂ ਰਹਿੰਦੀ ਕਿ ਮੈਂ ਭੋਗ ਭੋਗਾਂ ਸੰਸਾਰ ਦੇ ਪਦਾਰਥਾਂ ਦੇ, ਸੰਸਾਰ ਦੀਆਂ ਵਸਤੂਆਂ ਦੇ, ਕਿਸੇ ਪ੍ਰਕਾਰ ਦੇ ਪਦਾਰਥ ਦੇ ਵਸਤੂ ਦੀ ਚਾਹਨਾ ਨਹੀਂ ਰਹਿੰਦੀ ਸਿੱਖ ਦੇ ਅੰਦਰ। ਇਸ ਕਰਕੇ ਇਸ ਪਾਹੁਲ ਦੇ ਵਿੱਚ ਅਸੀਂ ਮਿਸ਼ਟਾਨ ਪਾਇਆ, ਇਹ ਮਿਸ਼ਟਾਨ ਚਾਹਨਾ ਖਤਮ ਕਰ ਦਿੰਦਾ, ਇਹ ਮਿਸ਼ਟਾਨ ਹਿਰਦੇ ਵਿੱਚੋਂ ਭੋਗ ਬਿਰਤੀ ਖਤਮ ਕਰ ਦਿੰਦਾ, ਇਹ ਮਿਸ਼ਟਾਨ ਹਿਰਦੇ ਵਿੱਚੋਂ ਪਦਾਰਥਾਂ ਦੀ ਇੱਛਾ ਤੇ ਖੁਆਹਿਸ਼ ਨੂੰ ਖਤਮ ਕਰ ਦਿੰਦਾ, ਇਸ ਮਿਸ਼ਟਾਨ ਦੇ ਨਾਲ ਭੋਗਾਂ ਨੂੰ ਭੋਗਣ ਦਾ ਜਿਹੜਾ ਚਾਹਨਾ ਹੈ ਉਹ ਨਹੀਂ ਰਹਿੰਦੀ।
ਹੋਏ ਸ਼ਸਤਰ ਤੇ ਤੇਜ ਕਰਾਲਾ,
ਇਹਦੇ ਦੇ ਵਿੱਚ ਜਿਹੜਾ ਸ਼ਸਤਰ ਹੈ ਖੰਡਾ ਉਹ ਵਿੱਚ ਫਿਰ ਰਿਹਾ, ਕਹਿੰਦੇ ਉਹਦੇ ਨਾਲ ਮੇਰੇ ਖਾਲਸੇ ਵਿੱਚ ਮੇਰੇ ਸਿੱਖ ਵਿੱਚ ਤੇਜ ਆਉਂਦਾ, ਸ਼ਸਤਰ ਦੇ ਨਾਲ ਮੇਰੇ ਪੰਥ ਵਿੱਚ ਮੇਰੇ ਖਾਲਸੇ ਵਿੱਚ ਤੇਜ ਦਾ ਨਿਵਾਸ ਹੁੰਦਾ, ਜਲਾਲ ਦਾ ਜ਼ਾਹੋ ਜਲਾਲ ਦਾ ਤੇਜ ਦਾ ਨਿਵਾਸ ਹੁੰਦਾ ਹੈ।
ਬਣੇ ਜੋਦ ਮੈਂ ਜੋਦ ਬਿਸਾਲਾ,
ਉਸ ਸ਼ਸਤਰ ਕਰਕੇ ਫਿਰ ਮੇਰਾ ਸਿੱਖ ਜੰਗ ਦੇ ਮੈਦਾਨ ਵਿੱਚ ਯੋਧਾ ਬਣਦਾ ਹੈ ਔਰ ਸੂਰਮਾ ਬਣ ਕੇ ਯੁੱਧ ਕਰਦਾ, ਸੂਰਮਾ ਬਣ ਕੇ ਜੰਗ ਕਰਦਾ ਹੈ।
ਪੂਰਬ ਪਾਹੁਲ ਚਰਨਨ ਕੇਰੀ,
ਮਹਾਰਾਜ ਜੀ ਕਹਿੰਦੇ ਸਾਡੇ ਤੋਂ ਪਹਿਲਾਂ 9 ਪਾਤਸ਼ਾਹਾਂ ਨੇ ਆਪਣੇ ਚਰਨਾਂ ਦੀ ਪੌਲ ਦਿੱਤੀ ਹੈ ਸਿੱਖਾਂ ਨੂੰ, ਚਰਨ ਪੌਲ ਛਕਾਈ ਹੈ।
ਹੋਏ ਸੇਵਾ ਕੀ ਪ੍ਰੀਤ ਵਡੇਰੀ,
ਚਰਨ ਪੌਲ ਦੇ ਨਾਲ ਗੁਰਸਿੱਖਾਂ ਦੇ ਅੰਦਰ ਸੇਵਾ ਕਰਨ ਦੀ ਵਡੇਰੀ ਪ੍ਰੀਤ ਜਾਗਦੀ ਹੈ।
ਅਬ ਗੁਰ ਇੱਛਾ ਰਣ ਰਿਪ ਖਾਪ,
ਹੁਣ ਸਾਡੇ ਹਿਰਦੇ ਵਿੱਚ ਇੱਛਾ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਦਾ ਖਾਪ ਨਾਸ ਕਰਨ ਦੀ ਇੱਛਾ ਹੈ, ਦੁਸ਼ਮਣਾਂ ਦਾ ਨਾਸ ਕਰਨ ਦੀ ਇੱਛਾ ਇਸ ਵੇਲੇ ਸਾਡੇ ਹਿਰਦੇ ਵਿੱਚ ਹੈ।
ਖੰਡਾ ਧਾਰ ਸੋ ਪਾਹੁਲ ਛਾਪ,
ਖੰਡੇ ਦੀ ਧਾਰ ਵਾਲੀ ਜਿਹੜੀ ਪਾਹੁਲ ਹੈ ਉਹਦੀ ਮੋਹਰ ਅਸੀਂ ਆਪਣੇ ਸਿੱਖਾਂ ਤੇ ਲਾ ਕੇ ਉਹਨਾਂ ਨੂੰ ਖਾਲਸਾ ਬਣਾ ਦਿੱਤਾ। ਖੰਡੇ ਦੀ ਪੌਲ ਚੁਕਾ ਕੇ, ਖੰਡੇ ਦੀ ਪੌਲ ਦੀ ਮੋਹਰ ਉਹ ਆਪਣੇ ਸਿੱਖਾਂ ਤੇ ਲਾ ਦਿੱਤੀ ਕਿਉਂਕਿ ਹੁਣ ਸਾਡੇ ਅੰਦਰ ਰਣ ਕਰਨ ਦੀ ਇੱਛਾ ਦੁਸ਼ਮਣਾਂ ਦਾ ਨਾਸ ਕਰਨ ਦੀ ਇੱਛਾ ਹੈ।
ਸ੍ਰੀ ਦੇਵੀ ਕੋ ਤਰਬੋ ਧਿਆਨ
ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦਾ ਉਹਦੀ ਸ਼ਕਤੀ ਦਾ ਜੋ ਧਿਆਨ ਕਰਨਾ ਹੈ।
ਸਵਈਆ ਦਸੋ ਪ੍ਰੇਮ ਨਿਰਵਾਨ
ਦਸੇ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਉਹ ਅਸੀਂ ਇਸ ਬਾਟੇ ਤੇ ਪੜੇ ਹਨ।
ਪਾਠ ਆਨੰਦ ਜੀ ਸ਼ਾਂਤ ਸੁਚੇਤ
ਜਾਪ ਸਾਹਿਬ ਦਾ ਜਪ ਜੀ ਸਜਾਪ ਸਾਹਿਬ ਦਾ ਪਾਠ ਕੀਤਾ ਹੈ ਫਿਰ ਆਨੰਦ ਸਾਹਿਬ ਜੋ ਸ਼ਾਂਤੀ ਦਾ ਪ੍ਰਤੀਕ ਹੈ ਉਹ ਸੁਚੇਤ ਕਰਕੇ ਪੜਿਆ ਹੈ।
ਜਪ ਜੀ ਪੜੋ ਸੋ ਮੁਕਤੀ ਹੇਤ
ਜਪ ਜੀ ਦਾ ਪਾਠ ਕੀਤਾ ਜਿਹੜਾ ਮੁਕਤੀ ਦਾ ਹੇਤ ਹੈ ਮੁਕਤੀ ਦਾ ਕਾਰਨ ਹੈ।
ਹੋਏ ਪੌਲ ਤੇ ਚਾਰ ਪਦਾਰਥ
ਖਾਲਸਾ ਜੀ ਖੰਡੇ ਬਾਟੇ ਦੀ ਪੌਲ ਛੱਕ ਕੇ ਚਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਨੇ ਧਰਮ ਅਰਥ ਕਾਮ ਮੋਕਸ਼ ਇਹ ਚਾਰ ਪਦਾਰਥ ਨੇ ਤੇ ਖੰਡੇ ਦੀ ਪੌਲ ਚੋਂ ਚਾਰਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਚੌ ਪਦਾਰਥਾਂ ਦੀ ਪ੍ਰਾਪਤੀ ਖੰਡੇ ਦੀ ਪੌਲ ਚੋਂ ਹੁੰਦੀ ਹੈ।
ਨਰ ਤਨ ਸਿੱਖ ਕੋ ਬਣੇ ਸਕਾਰਤ
ਸਿੱਖ ਦਾ ਜਿਹੜਾ ਨਰ ਤਨ ਹੈ ਨਰ ਸਰੀਰ ਹੈ ਉਹ ਸਕਾਰਥਾ ਹੋ ਜਾਂਦਾ ਹੈ। ਅੰਮ੍ਰਿਤ ਛੱਕ ਕੇ ਖੰਡੇ ਬਾਟੇ ਦੀ ਪੌਲ ਛੱਕ ਕੇ ਸਿੱਖ ਦਾ ਸਰੀਰ ਸਕਾਰਥਾ ਹੋ ਜਾਂਦਾ ਹੈ। ਸਿੱਖ ਦਾ ਸਰੀਰ ਸਫਲਿਆ ਹੋ ਜਾਂਦਾ ਹੈ ਸੰਸਾਰ ਵਿੱਚ ਆਉਣਾ ਸਫਲਾ ਹੋ ਜਾਂਦਾ ਹੈ।
ਵੱਡ ਭਾਗੀ ਕੋ ਪ੍ਰਾਪਤ ਹੋਏ
ਖੰਡੇ ਦੀ ਪੌਲ ਗੁਰੂ ਖਾਲਸਾ ਜੀ ਹਰ ਇੱਕ ਨੂੰ ਨਹੀਂ ਮਿਲਦੀ ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ। ਖੰਡੇ ਦੀ ਪੌਲ ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਵੱਡੇ ਭਾਗ ਹਨ।
ਲੇ ਕਰ ਫਿਰੇ ਨਾ ਅਗ ਸਮ ਕੋਏ
ਫਿਰ ਜਿਹੜਾ ਖੰਡੇ ਦੀ ਪੌਲ ਛੱਕ ਕੇ ਫਿਰ ਜਾਏ ਭਾਵ ਰਹਿਤ ਨਾ ਰੱਖੇ ਬਾਅਦ ਵਿੱਚ ਅੰਮ੍ਰਿਤ ਭੰਗ ਕਰਨ ਦਾ ਯਤਨ ਕਰੇ ਯਾਨੀ ਕਿ ਕਕਾਰ ਲਾ ਦੇਵੇ ਰਹਿਤ ਨਾ ਰੱਖੇ ਮਹਾਰਾਜ ਜੀ ਕਹਿੰਦੇ ਉਹਦੇ ਵਰਗਾ ਦੁਨੀਆ ਚ ਕੋਈ ਪਾਪੀ ਬੰਦਾ ਨਹੀਂ ਹੈ। ਸਭ ਤੋਂ ਵੱਡਾ ਪਾਪੀ ਹੈ ਉਹ ਮਨੁੱਖ ਜਿਹੜਾ ਅੰਮ੍ਰਿਤ ਛੱਕ ਕੇ ਫਿਰ ਬੇਪਤਿਤ ਹੋ ਜਾਂਦਾ ਗੁਰੂ ਤੋਂ ਬੇਮੁਖ ਹੋ ਜਾਂਦਾ। ਬੜੇ ਨੇ ਐਸੇ ਅੰਮ੍ਰਿਤ ਛੱਕ ਵੀ ਲੈਣਗੇ ਬਾਅਦ ਚ ਫਿਰ ਬੇਮੁੱਖ ਹੋ ਜਾਣਗੇ। ਮਹਾਰਾਜ ਜੀ ਕਹਿੰਦੇ ਉਹਦੇ ਵਰਗਾ ਤਾਂ ਦੁਨੀਆਂ ਚ ਪਾਪੀ ਅਗੀ ਕੋਈ ਨਹੀਂ ਹੈ। ਇਸ ਕਰਕੇ ਅੰਮ੍ਰਿਤ ਦੀ ਦਾਤ ਬੜੀ ਕੀਮਤੀ ਹੈ ਗੁਰੂ ਕਲਗੀਧਰ ਜੀ ਕਹਿੰਦੇ ਜੋ ਅਸੀਂ ਆਪਣੇ ਖਾਲਸੇ ਨੂੰ ਦਿੱਤੀ ਹੈ ਵੱਡਿਆਂ ਭਾਗਾਂ ਵਾਲਿਆਂ ਨੂੰ ਇਹ ਅੰਮ੍ਰਿਤ ਦੀ ਦਾਤ ਛਕਣ ਨੂੰ ਪ੍ਰਾਪਤ ਹੁੰਦੀ ਹੈ।